वागुरु साहब जीओ सलोक फिरत फिरत प्रव आया परया ता सरनाई नानक की प्रभ बेनती अपनी भगती लाए। सलोक ज्ञान अंजन गुरदिया अज्ञान अंधेर विनाश हर कृपा ते संत भेटिया नानक मन परगास। वाहिगुरु जी का खालसा वाहिगुरु जी की फतेह।
बसंत महला पहला।
हाँ जी थोड़ा उच्ची बोल के।
बसंत महला पहला।
हाँ जी
हिंडोल
ठीक
साहुरड़ी वत सब किस साझी
साहुरड़ी
साहुरड़ी वत सब किस साझी
साझी पढ़ लो साझी
साझी पेवकड़ा धन वखे
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 वखे नहीं पढ़ना नू थोड़ा पारा करके वखे
वखे
पढ़ लो सारे साहुरड़ी वत सब किस साझी
साहुरड़ी वत सब किस साझी
पेवकड़ा धन वखे
ਪੇਵਕੜਾ ਦਨ ਵੱਖੇ।
ਸਹੁਰਿਆਂ ਵਿੱਚ ਤਾਂ ਵਸਤੂ ਜਿਹੜੀ ਹੈ ਭਾਈ ਸਭ ਦੀ ਸਾਂਝੀ ਹੁੰਦੀ ਹੈ ਇਸਤਰੀ ਦੀ ਸਹੁਰੇ ਘਰ ਦੀ ਭਾਵ ਜਿਹੜੇ ਸਹੁਰੇ ਘਰ ਦੀਆਂ ਚੀਜ਼ਾਂ ਨੇ ਦਰਾਣੀਆਂ ਨਾਲ ਜਠਾਣੀਆਂ ਨਾਲ ਜਿਹੜੀਆਂ ਚੀਜ਼ਾਂ ਸਾਰੀਆਂ ਘਰ ਦੀਆਂ ਨੇ ਉਹ ਸਾਂਝੀਆਂ ਨੇ ਨਾ ਉੱਥੇ ਕਿਸੇ ਇਕੱਲੀ ਦੀ ਮੇਲ ਨਹੀਂ। ਪਰ ਜਿਹੜੀ ਪੇਕਿਆਂ ਤੋਂ ਆਈ ਚੀਜ਼ ਹੈ ਉਹ ਤਾਂ ਇਸਤਰੀ ਦੀ ਉਹ ਵੱਖੋ ਵੱਖਰੀ ਹੈ ਮੇਰੀ ਪੇਟੀ ਹੈ ਮੇਰਾ ਸੰਦੂਕ ਹੈ ਹਾਂਜੀ ਮੇਰੀਆਂ ਦਰੀਆਂ ਨੇ ਮੇਰਾ ਆ ਹੋਰ ਜਾਈਆਂ ਲੱਟਰ ਪਟਰ ਜਿੰਨਾ ਵੀ ਹੈ ਉਹ ਵੱਖਰੀ ਮੇਲ ਕਰਦੀ ਹੈ ਇਹ ਮੇਰੀ ਵੱਖਰੀਆਂ ਨੇ। ਸੋ ਇਹ ਸ਼ਬਦੀ ਅਰਥ ਹੈ। ਅੰਤਰੀ ਵਰਤ ਸਹੁਰੜੈ ਵਰਤ ਸਭ ਕੇ ਸਾਂਝੀ ਸਹੁਰੜੈ ਜਿਹੜੀ ਭਾਈ ਪਰਮੇਸ਼ਰ ਦੇ ਦਰ ਤੋਂ ਸਹੁਰਿਆਂ ਤੋਂ ਚੇਤਨ ਸੱਤਾ ਆਪਾਂ ਨੂੰ ਮਿਲੀ ਹੋਈ ਹੈ ਤਾਂ ਸਾਰਿਆਂ ਦੀ ਸਾਂਝੀ ਹੈ ਨਾ ਜਿਹੜੀ ਆਪ ਜਿਹੜੀ ਰੱਬ ਦੀ ਚੇਤਨ ਸਦਾ ਸਾਡੇ ਅੰਦਰ ਹੈ ਇਹ ਤਾਂ ਸਭ ਦੀ ਸਾਂਝੀ ਹੈ। ਇਹ ਕਿਸੇ ਇੱਕ ਦਾ ਤਾਂ ਅਧਿਕਾਰ ਹੈ ਨਹੀਂ ਵੀ ਇਹ ਸਾਰਿਆਂ 'ਚ ਉਹੀ ਹੈ ਕੀੜੀ ਤੋਂ ਲੈ ਕੇ ਹਾਥੀ ਤੱਕ ਸਨ ਜਿੰਨੀ 84 ਲੱਖ ਜੂਨ ਹੈ ਇਹ ਚੇਤਨ ਸੱਤਾ ਸਾਰਿਆਂ ਦੀ ਸਾਂਝੀ ਹੈ। ਵੱਖਰਾ ਕੀ ਹੈ ਪੇਵਕੜਾ ਧਨ ਵੱਖੇ ਆ ਪੇਵਕੜਾ ਕਿਹੜਾ ਅਮਾਤ ਲੋਕ ਇਹ ਮਾਤ ਲੋਕ ਦੇ ਵਿੱਚ ਜਿਹੜਾ ਸੀ ਵੱਖਰਾ ਕੀ ਮਿਲਿਆ ਜਿਹੜੇ ਸਵਾਸ ਨੇ ਇਹ ਸਾਰਿਆਂ ਦੇ ਕੁਝ ਨੇ ਇਹ ਵੱਖਰੇ ਨੇ ਕਿਸੇ ਨੂੰ ਕਿੰਨੇ ਮਿਲੇ ਨੇ ਕਿਸੇ ਨੂੰ ਕਿੰਨੇ ਮਿਲੇ ਨੇ ਅਤੇ ਜਾਂ ਧਨ ਨਾਮ ਪਦਾਰਥ ਦਾ ਵੀ ਅਰਥ ਕਰਿਆ ਜਾਂਦਾ ਅਤੇ ਪ੍ਰਾਰਭ ਅਨੁਸਾਰ ਜਿਹੜਾ ਧਨ ਮਿਲਿਆ ਸਾਰਿਆਂ ਨੂੰ ਇਹ ਵੱਖਰਾ ਵੱਖਰਾ ਹੈ ਕਿਸੇ ਨੂੰ ਕਿੰਨਾ ਮਿਲਿਆ ਹੈ ਕਿਸੇ ਨੂੰ ਕਿੰਨਾ ਮਿਲਿਆ ਹੈ ਇਹ ਤਾਂ ਜਿਹੜਾ ਹੈਗਾ ਇੱਕੋ ਜਿਹਾ ਨਹੀਂ ਨਾ ਹੈਗਾ ਇਹ ਚੀਜ਼ ਵੱਖਰੀ ਹੈ। ਸਾਂਝੀ ਕੀ ਹੈ ਜਿਹੜੀ ਚੇਤਨ ਸੱਤਾ ਹੈ ਹਾਂਜੀ ਉਹ ਸਾਰਿਆਂ ਦੀ ਸਾਂਝੀ ਹੈ। ਸਮਝ ਆ ਗਿਆ ਚਲੋ ਅੱਗੇ ਫਿਰ
ਆਪ ਕੁਚੱਜੀ ਦੋਸ ਨਾ ਦੇਉ ਜਾਣਾ ਨਾ ਹੀ ਰੱਖੇ
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 ਆਪ ਮੈਂ ਕੁਚੱਜੀ ਹਾਂ ਮੈਂ ਕਿਹਨੂੰ ਦੋਸ਼ ਦੇਣਾ ਕਰਾਂ। ਸੋ ਇਹ ਜਿਹੜਾ ਸੀ ਮੈਨੂੰ ਤੁਸਾਂ ਨੇ ਸਵਾਸਾਂ ਰੂਪੀ ਪੂੰਜੀ ਦਿੱਤੀ ਸੀ ਨਾ ਵੱਖਰੀ ਜਾਂ ਪਦਾਰਥ ਜਿਹੜੇ ਦਿੱਤੇ ਸੀ ਵੱਖਰੇ ਜਾਣਾ ਨਾ ਹੀ ਰੱਖੇ ਇਹਨੂੰ ਰੱਖਣਾ ਨਹੀਂ ਜਾਣਨਾ ਕੀਤਾ ਇਹਨਾਂ ਸਵਾਸਾਂ ਨੂੰ ਸਫਲ ਨਹੀਂ ਕੀਤਾ ਰੱਖਣੇ ਨੇ ਜਾਣੇ ਨਹੀਂ ਇਹ ਜਿਹੜੇ ਸੀ ਜੋ ਸਫਲ ਕਰਨੇ ਸੀ ਸਿਮਨ ਵਿੱਚ ਲਾਉਣੇ ਸੀ ਬੰਦਗੀ 'ਚ ਲਾਉਣੇ ਸੀ ਜਾਣਾ ਨਾ ਹੀ ਰੱਖੇ ਰੱਖੇ ਜਾਣਨਾ ਨਹੀਂ ਕੀਤੇ ਜਾਂ ਜਿਹੜੇ ਪਦਾਰਥ ਮਹਾਰਾਜ ਨੇ ਦਿੱਤੇ ਸੀ ਉਹ ਰੱਖਣੇ ਜਾਣੇ ਨਹੀਂ ਭਾਵ ਉਹਨਾਂ ਨੂੰ ਠੀਕ ਉਹਨਾਂ ਦੀ ਵਰਤੋਂ ਨਹੀਂ ਕੀਤੀ ਪਰਉਪਕਾਰ ਵਾਸਤੇ ਨਹੀਂ ਧਨ ਲਾਇਆ ਲੋੜਵੰਦਾਂ ਵਾਸਤੇ ਨਹੀਂ ਦਿੱਤਾ ਭਲੇ ਦੇ ਕੰਮਾਂ ਵਾਸਤੇ ਨਹੀਂ ਦਿੱਤਾ ਜਾਂ ਜਿਵੇਂ ਜਿਹੜੀ ਹੈ ਪਤੀ ਤੇ ਕਮਾ ਕੇ ਲਿਆਉਂਦਾ ਨਾ ਉਹਦੇ ਧਨ ਨੂੰ ਜਿਹੜਾ ਸੀ ਰੱਖਣਾ ਨਹੀਂ ਜਾਣਿਆ ਇਸ ਕਰਕੇ ਕੁਝ ਅਜੀ ਹਾਂ। ਅੰਤਰੀ ਵਰਥ ਜਿਹੜਾ ਪਰਮੇਸ਼ਰ ਨੇ ਨਾਮ ਧਨ ਦਿੱਤਾ ਸੀ ਸਵਾਸਾਂ ਰੂਪੀ ਧਨ ਦਿੱਤਾ ਸੀ ਪ੍ਰਤੱਖ ਧਨ ਦਿੱਤਾ ਸੀ ਇਹਦੀ ਵਰਤੋਂ ਨਹੀਂ ਠੀਕ ਰੱਖਣਾ ਨਹੀਂ ਜਾਣਿਆ ਇਸ ਕਰਕੇ ਕੁਝ ਅਜੀ ਹੋ ਰਹੇਗੀ। ਹਾਂਜੀ
ਮੇਰੇ ਸਾਹਿਬਾ ਹੋ ਆਪੇ ਭਰਮ ਭੁਲਾਣੀ
ਹੇ ਮੇਰੇ ਸਵਾਮੀ ਜੀ ਮੈਂ ਆਪੇ ਭਰਮ 'ਚ ਭੁੱਲੀ ਹੋਈ ਹਾਂ ਇਹ ਸ਼ਬਦ ਨਾ ਗੁਰੂ ਨਾਨਕ ਸਾਹਿਬ ਜੀ ਨੇ ਕਦੋਂ ਉਚਾਰਿਆ ਹੈ ਇਹਦੀ ਉਥਾਨਕ ਹੈ ਜਦੋਂ ਗੁਰੂ ਮਹਾਰਾਜ ਜੀ ਸਾਰੀਆਂ ਉਦਾਸੀਆਂ ਸਮਾਪਤ ਕਰਕੇ ਕਰਤਾਰਪੁਰ ਨਗਰ ਵਸਾਇਆ ਇੱਥੇ ਆ ਕੇ ਠਹਿਰੇ ਨੇ ਮੁੜ ਕੇ ਖੇਤੀ ਕਰਨੀ ਸ਼ੁਰੂ ਕੀਤੀ ਅਤੇ ਇੱਥੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਬਹੁਤ ਬੜੇ ਬੜੇ ਵਿਦਵਾਨ ਆ ਕੇ ਵਿਚਾਰਾਂ ਕਰਕੇ ਜਾਂਦੇ ਰਹੇ ਪੰਡਿਤ ਲੋਕ ਤਾਂ ਆਉਂਦੇ ਹੀ ਰਹਿੰਦੇ ਸੀ। ਉੱਥੇ ਇੱਕ ਵਿਦਵਾਨ ਪੰਡਿਤ ਆਇਆ, ਆ ਕੇ ਸਤਿਗੁਰਾਂ ਨੂੰ ਕਹਿਣ ਲੱਗਾ, ਮਹਾਰਾਜ ਜੀ ਆ ਜਿਹੜਾ ਉਪਦੇਸ਼ਟਾ ਹੋਣਾ, ਇਹ ਤਾਂ ਬਾਹਮਣਾਂ ਦਾ ਕੰਮ ਸੀ ਲੋਕਾਂ ਨੂੰ ਉਪਦੇਸ਼ ਦੇਣਾ, ਸਾਂਭ ਲਿਆ ਤੁਸੀਂ ਛਤਰੀਆਂ ਨੇ, ਹਾਂ ਇਹ ਸਾਡੇ ਨਾਲ ਤੁਸੀਂ ਧੱਕਾ ਕੀਤਾ, ਧੋਖਾ ਕੀਤਾ, ਇਹ ਸਾਡਾ ਕੰਮ ਸੀ ਉਪਦੇਸ਼ ਦੇਣਾ ਯੁੱਗਾਂ ਤੋਂ ਲੈ ਕੇ, ਅਤੇ ਹੁਣ ਆਹ ਕਲਯੁੱਗ ਦੇ ਸਮੇਂ ਵਿੱਚ ਤੁਸੀਂ ਉਪਦੇਸ਼ਟਾ ਬਣ ਗਏ ਹੋ, ਸੋ ਇਹ ਸਾਡੇ ਨਾਲ ਬੇਇਨਸਾਫੀ ਹੋਈ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਨੂੰ ਇਹ ਸ਼ਬਦ ਰਾਹੀਂ ਉਪਦੇਸ਼ ਦੇ ਰਹੇ ਨੇ ਸਾਰਾ, ਹਾਂਜੀ ਵੀ ਕੁਚੱਜੇ ਤਾਂ ਆਪੇ ਤਾਂ ਤੁਸੀਂ ਰੱਖਣਾ ਜਾਣਿਆ ਨਹੀਂ, ਠੀਕ ਹੈ ਤੁਹਾਨੂੰ ਇਹ ਧੰਨ ਦਿੱਤਾ ਸੀ ਬ੍ਰਹਮ ਵਿਦਿਆ ਦਾ, ਅਤੇ ਤੁਹਾਨੂੰ ਰੱਖਣਾ ਨਹੀਂ ਆਇਆ, ਤੁਸੀਂ ਲੋਕਾਂ ਨਾਲ ਦਵੈਤ ਕੀਤੀ, ਹਾਂਜੀ ਸਮਾਨਤਾ ਨਹੀਂ ਪ੍ਰਗਟਾਈ ਤੁਸੀਂ, ਉਹ ਸਾਰਾ ਉਪਦੇਸ਼ ਉਹਨੂੰ ਦੇ ਰਹੇ ਨੇ ਪੰਡਿਤ ਨੂੰ। ਹਾਂਜੀ ਫਿਰ ਉਹ ਕਹਿ ਰਿਹਾ, ਮੇਰੇ ਸਾਹਿਬਾ
ਹੋ
ਆਪੇ ਭਰਮ ਭੁਲਾਣੀ, ਹਾਂ ਠੀਕ ਹੈ ਸਾਹਿਬ ਜੀ, ਅਸ ਇਹ ਕਿਸੇ ਦਾ ਕਸੂਰ ਨਹੀਂ, ਇਹ ਅਸੀਂ ਆਪੇ ਭਰਮ 'ਚ ਭੁੱਲੇ ਰਹਿ ਗਏ ਹਾਂ। ਹਾਂ
ਅੱਖਰ ਲਿਖੇ ਸੇ ਹੀ ਗਾਵਾਂ ਅਵਰ ਨਾ ਜਾਣਾ ਬਾਣੀ,
ਸੋ ਜਿਹੜੇ ਵੇਦਾਂ ਸ਼ਾਸਤਰਾਂ ਵਿੱਚ ਅੱਖਰ ਲਿਖੇ ਸੀ ਅਤੇ ਉਹ ਹੀ ਮੈਂ ਗਾਉਣੇ ਚਾਹੀਦੇ ਸੀ ਨਾ, ਉਹਨਾਂ ਤੋਂ ਬਿਨਾਂ ਹੋਰ ਨਹੀਂ ਬਾਣੀ ਜਾਣਨਾ ਚਾਹੀਦਾ ਸੀ, ਪਰ ਇਸ ਤਰ੍ਹਾਂ ਜਾਂ ਅੱਖਰ ਲਿਖੇ ਸਹੀ ਗਾਵਾਂ, ਜਿਹੜੇ ਪ੍ਰਾਰਬਧ ਰੂਪ ਅੱਖਰ ਨੇ ਮੱਥੇ 'ਤੇ ਲਿਖੇ ਨੇ, ਇਹਨਾਂ ਨੂੰ ਅਸੀਂ ਗਾਉਣਾ ਨਾ ਵਿਚਾਰਦੇ ਹਾਂ, ਇਹਨਾਂ ਤੋਂ ਬਿਨਾਂ ਹੋਰ ਨਹੀਂ ਕੋਈ ਬਾਣੀ ਜਾਣਨਾ ਕਰਦੇ, ਜੋ ਮੱਥੇ 'ਤੇ ਲਿਖਿਆ ਹੈ ਉਹ ਠੀਕ ਲਿਖਿਆ ਹੈ, ਜਾਂ ਅੱਖਰ ਲਿਖੇ ਸਹੀ ਗਾਵਾਂ, ਜਿਹੜੇ ਗੁਰਬਾਣੀ ਦੇ ਅੱਖਰ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਭਾਈ ਇਹ ਇਹਨਾਂ ਨੂੰ ਗਾਉਣਾ ਕਰਦੇ ਹਾਂ, ਇਹਨਾਂ ਤੋਂ ਬਿਨਾਂ ਹੋਰ ਕੋਈ ਬਾਣੀ ਨਹੀਂ ਜਾਣਨਾ ਕਰਦੇ। ਹਾਂਜੀ ਕੱਢ ਕਸੀਦਾ,
ਕੱਢ ਕਸੀਦਾ
ਪਹਿਰ ਹੈ
ਪਹਿਰ
ਚੋਲੀ
ਚੋਲੀ
ਚੋਲੀ ਨਹੀਂ ਚੋਲੀ
ਚੋਲੀ
ਤਾਂ ਤੁਮ
ਤਾਂ ਤੂੰ ਤੁਮ ਜਾਣੀ
ਜਾਣ ਹੋ
ਜਾ ਹੋ
ਨਾਰੀ। ਹਾਂਜੀ ਪੁਰਾਣੇ ਸਮੇਂ 'ਚ ਬੀਬੀਆਂ ਕਸੀਦਾ ਕੱਢਦੀਆਂ ਸੀ ਨਾ, ਫੁਲਕਾਰੀਆਂ ਕੱਢਦੀਆਂ, ਬਾਗ ਕੱਢਦੀਆਂ, ਹਾਂ ਹੁਣ ਤਾਂ ਕੰਮੇ ਮੁੱਕ ਗਿਆ, ਛਪਿਆ ਛਪਾਇਆ ਜਾਂਦਾ ਸਾਰਾ ਕੁਛ, ਅੱਗੇ ਦਰੀਆਂ ਬੁਣਦੀਆਂ, ਗਲੀਚੇ ਬੁਣਦੀਆਂ, ਕਿੰਨੇ ਕਸੀਦਾ, ਇੱਕ 32 ਲੱਖਣਾਂ ਵਿੱਚੋਂ ਇੱਕ ਲੱਛਣ ਸੀ, 32 ਲੱਖਣਾਂ ਵਾਲੀ ਇਸਤਰੀ ਮੰਨਦੇ ਹਨ, ਉਹਨਾਂ ਵਿੱਚੋਂ ਇੱਕ ਉਹਦਾ ਸ਼ੁਭ ਲੱਛਣ ਸੀ ਕਿ ਕਸੀਦਾ ਕੱਢਣ ਦਾ ਉਹਨੂੰ ਹੁਨਰ ਹੋਵੇ, ਝੋਲੇ ਆਦਿਕਾਂ ਦੇ ਕੱਢਦੀਆਂ, ਸੋ ਕਿੰਨਾ ਕੁਛ ਕੱਢਦੀ ਕੱਢਦੀ ਕਸੀਦਾ, ਸੋ ਇਹ ਜਿਹੜਾ ਅਸੀਂ ਕਸੀਦਾ ਕੱਢਣਾ ਕੀਤਾ ਨਾ, ਅਤੇ ਪਹਿਰਾ ਚੋਲੀ ਇੱਦਾਂ ਚੋਲੀ ਪਹਿਨਣਾ ਕੀਤੀ, ਤਾਂ ਤੁਮ ਜਾਣੋ ਨਾਰੀ, ਫਿਰ ਤੂੰ ਜਿਹੜੀ ਸ਼ੁਭ ਗੁਣਾਂ ਵਾਲੀ ਨਾਰੀ ਜਾਣੀਗੀ, ਜੇ ਤੇਰੇ ਕੋਲ ਇਹ ਹੁਨਰ ਹੈ ਕਸੀਦਾ ਕੱਢਣ ਦਾ, ਕਲਾ ਵਾ, ਇਹ ਅਖਰੀ ਅਰਥ। ਹੁਣ ਅੰਤਰੀ ਵਰਥ, ਕੱਢ ਕਸੀਦਾ ਪਹਿਰਾ ਚੋਲੀ, ਅਰਥ ਕਰਦੀ ਮਾਤਾ ਜੀ ਅੰਤਰੀ ਵਰਥ, ਕਸੀਦਾ ਜਿਹੜਾ ਅਸੀਂ ਕੱਢਣਾ ਕੀਤਾ, ਚੋਲੀ ਕਿਹੜੀ? ਭਗਤੀ ਰੂਪੀ ਚੋਲੀ, ਵਿਚਾਰ ਰੂਪੀ ਸੂਈ ਦੇ ਨਾਲ, ਤਾਗਾ ਕਿਹੜਾ ਪਾਇਆ? ਸਰਵਣ ਮੰਨਣ ਨਿਧਿਆਸਣ ਜਿਹੜਾ ਕਰਨਾ, ਇਹ ਤਾਗੇ ਦੇ ਨਾਲ ਜਿਹੜੀ ਸੀ ਭਗਤੀ ਰੂਪੀ ਚੋਲੀ ਨੂੰ ਅਤੇ ਕੱਢਣਾ ਕੀਤਾ, ਜਾਂ ਇਉਂ ਵੀ ਟਕਸਾਲ ਚਰਥ ਕੀਤਾ ਜਾਂਦਾ ਹੈ, ਕਸੀਦਾ ਪੱਟ ਅਤੇ ਰੇਸ਼ਮ ਦੇ ਕੱਪੜੇ 'ਤੇ ਕੱਢਦੀਆਂ ਸੀ ਨਾ ਕਈ ਬੀਬੀਆਂ, ਅਤੇ ਰੇਸ਼ਮ ਵੀ ਚਾਰ ਤਰ੍ਹਾਂ ਦਾ ਹੁੰਦਾ ਸੀ, ਇੱਕ ਰੇਸ਼ਮ ਚਿੱਟੇ ਰੰਗ ਦਾ, ਇੱਕ ਰੇਸ਼ਮ ਲਾਲ ਰੰਗ ਦਾ, ਇੱਕ ਜਿਹੜਾ ਸੀ ਪੀਲੇ ਰੰਗ ਦਾ, ਇੱਕ ਕਾਲੇ ਰੰਗ ਦਾ, ਇਹ ਰੇਸ਼ਮ ਪ੍ਰਸਿੱਧ ਮੰਨੇ ਸੀ। ਇਉਂ ਹੁਣ ਇਹ ਕਸੀਦਾ ਕਿਹੜਾ ਕੱਢਿਆ? ਸਾਰੇ ਯੁੱਗਾਂ ਦੇ ਵਿੱਚ ਜਿਵੇਂ ਜਿਵੇਂ ਅਵਤਾਰ ਆਏ, ਉਹਨਾਂ ਉਹਨਾਂ ਦੀਆਂ ਲੋਕਾਂ ਨੇ ਉਹ ਆਪਣੇ ਆਪਣੇ ਸਮੇਂ 'ਚ ਉਪਾਸਨਾ ਕੀਤੀ, ਸਤਯੁਗ ਦੇ ਵਿੱਚ ਹੰਸ ਅਵਤਾਰ ਆਇਆ ਤਾਂ ਚਿੱਟਾ ਕਸੀਦਾ, ਚਿੱਟਾ ਰੇਸ਼ਮ ਦਾ ਕਸੀਦਾ ਜਿਹੜਾ ਸੀ ਕੱਢਣਾ ਕੀਤਾ, ਉੱਥੇ ਚਿੱਟਾ ਰੰਗ ਪ੍ਰਧਾਨ ਸੀ ਉਦੋਂ। ਇਵੇਂ ਤ੍ਰੇਤਾ ਯੁੱਗ ਆਇਆ, ਉਹਦੇ ਵਿੱਚ ਲਾਲ ਰੰਗ ਜਿਹੜਾ ਸੀ, ਲਾਲ ਰੰਗ ਦੀ ਕਸੀਦਾ ਕੱਢਣਾ ਕੀਤਾ, ਰਾਮ ਚੰਦਰ ਦੀ ਉਹਨਾਂ ਲੋਕਾਂ ਨੇ ਉਪਾਸਨਾ ਕੀਤੀ ਉਹ ਯੁੱਗ 'ਚ। ਅਤੇ ਇਵੇਂ ਜਿਹੜਾ ਸੀ ਦੁਆਪਰ ਯੁੱਗ ਆਇਆ, ਤਾਂ ਉੱਥੇ ਜਿਹੜਾ ਸੀ ਪੀਲੇ ਰੰਗ ਦਾ ਰੇਸ਼ਮ ਲੋਕਾਂ ਨੇ ਜਿਹੜਾ ਸੀ ਦੁਆਪਰ ਕ੍ਰਿਸ਼ਨ ਦੀ ਉਪਾਸਨਾ ਕੀਤੀ, ਉਹਨੂੰ ਤਦੇ ਉਹਨੂੰ ਪੀਤਾਂਬਰ ਕਿਹਾ ਨਾ ਕਿ ਕਿਸਮ ਨੂੰ ਪੀਲੇ ਰੰਗ ਦਾ ਪਹਿਰਦੇ ਸੀ। ਕਲਯੁੱਗ ਦਾ ਸਮਾਂ ਆਇਆ 'ਚ ਕਲਗੀ ਅਵਤਾਰ ਹੋਣਾ ਜਿਵੇਂ ਇਹ ਕਾਲੇ ਰੰਗ ਦਾ, ਸੋ ਚਾਰੇ ਯੁੱਗਾਂ ਦੇ ਵਿੱਚ ਇਹ ਕਸੀਦਾ ਜਿਹੜਾ ਸੀ ਉਪਾਸਨਾ ਦਾ ਕੱਢਣਾ ਕੀਤਾ, ਸੋ ਜਿਨ੍ਹਾਂ ਨੇ ਕੱਢਿਆ ਭਾਈ ਤਾਂ ਤੁਮ ਜਾਣੋ ਨਾਰੀ, ਹਾਂ ਉਹਨਾਂ ਨੂੰ ਇਹ ਜਿਹੜਾ ਸੀ ਜੀਵ ਰੂਪੀ ਨਾਰੀ ਸ੍ਰੇਸ਼ਟ ਜਾਣਨਾ ਕੀਤਾ।
ਜੇ ਘਰ ਰੱਖੇ
ਰੱਖ ਹੈ
ਰੱਖ
ਹੈ ਨਹੀਂ ਰਾਜ ਕਰਨਾ ਲਾ ਦਿਓ ਰੱਖ ਹੈ
ਰੱਖ ਹੈ
ਬੁਰਾ ਨਾ ਚੱਖ ਹੈ
ਬੁਰੇ ਨਾ ਚੱਖ ਹੈ ਹੋਵੇ ਕੰਤ ਪਿਆਰੀ
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 ਜਿਹੜੇ ਭਾਈ ਜਿਹੜਾ ਘਰ ਨੂੰ ਰੱਖਣਾ ਕੀਤਾ, ਜੋ ਘਰ ਵਿੱਚ ਪਦਾਰਥ ਥੇ, ਧਨ ਦੌਲਤ ਸੀ, ਉਹਨੂੰ ਫਜ਼ੂਲ ਨਹੀਂ ਖਰਚਿਆ, ਸਾਂਭ ਕੇ ਜਿਸ ਨਾਰੀ ਨੇ ਰੱਖਿਆ, ਕਿਉਂਕਿ ਗ੍ਰਹਿ ਮੰਤਰੀ ਹੁੰਦੀ ਹੈ ਨਾ ਘਰ ਵਾਲੀ। ਸੋ ਜੇ ਉਹ ਘਰ ਨੂੰ ਸਾਰਿਆਂ ਨੂੰ ਬਰਬਾਦ ਕਰ ਦੇਵੇ ਤਾਂ ਫਿਰ ਉਹਨੂੰ ਕੰਤ ਨੂੰ ਪਿਆਰੀ ਕਿਵੇਂ ਹੋਵੇਗੀ। ਸੋ ਇਸ ਲਈ ਇਹ ਕਿਹਾ, ਜੇ ਘਰ ਰੱਖੈ ਬੁਰਾ ਨਾ ਚੱਖੈ। ਹਾਂ, ਆਪਣੀ ਕਮਾਈ ਕੀਤੀ ਹੋਈ ਸਾਰੀ ਨੂੰ ਸੰਭਾਲ ਕੇ ਰੱਖਿਆ, ਚੰਗੇ ਪਾਸੇ ਲਾਉਣਾ ਕੀਤਾ, ਬੁਰਾ ਨਾ ਚੱਖੈ, ਵਿਸ਼ੇ ਵਿਕਾਰਾਂ ਨੂੰ ਚੱਖਣਾ ਨਹੀਂ ਕੀਤਾ, ਵਿਵਚਾਰੀ ਹੋ ਕੇ ਹੋਵੇ ਕੰਤ ਪਿਆਰੀ। ਉਹ ਇਸਤਰੀ ਫਿਰ ਭਾਈ ਕੰਤ ਨੂੰ ਪਿਆਰੀ ਹੈ। ਸੋ ਜੇ ਘਰ ਰੱਖਿਆ, ਹੁਣ ਅੰਤਰੀ ਵਰਤ, ਹਿਰਦੇ ਰੂਪੀ ਘਰ ਨੂੰ ਭਾਈ ਸੰਭਾਲ ਕੇ ਰੱਖਿਆ, ਉਹਦੇ ਸ਼ੁਭ ਗੁਣਾਂ ਨੂੰ ਜਿਹੜਾ ਸੀ ਸੰਭਾਲ ਕੇ ਰੱਖਿਆ, ਸ਼ੁਭ ਗੁਣਾਂ ਰੂਪੀ ਧਨ ਨੂੰ ਸੰਭਾਲਿਆ, ਬੁਰਾ ਨਾ ਚੱਖੈ, ਸੋ ਕਿਸੇ ਦਾ ਬੁਰਾ ਨਹੀਂ ਚੱਖਣਾ ਕੀਤਾ, ਸਭ ਕੋ ਮਿੱਥਾ ਮਾਪਣ ਕੀ ਨਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੀ ਸਰਬੱਤ ਦਾ ਭਲਾ ਮੰਨਿਆ। ਸੋ ਐਸੀ ਜਿਹੜੀ ਹੈ ਉਹ ਵਾਹਿਗੁਰੂ ਕੰਤ ਨੂੰ ਪਿਆਰੀ ਹੈ। ਹਾਂ, ਜੇ ਤੂੰ ਪੜ੍ਹਿਆ,
ਜੇ ਤੂੰ ਪੜ੍ਹਿਆ ਪੰਡਤ
ਬੀਨਾ
ਬੀਨਾ।
ਹਾਂ, ਹੁਣ ਉਸ ਪੰਡਿਤ ਨੂੰ ਕਹਿੰਦੇ ਨੇ ਜਿਹੜਾ ਮਹਾਰਾਜ ਕੋਲ ਸੀ, ਵੀ ਤੁਸੀਂ ਉਪਦੇਸ਼ ਜਿਹੜਾ ਸੀ ਆਪੇ ਸਾਂਭ ਲਿਆ, ਇਹ ਤਾਂ ਕੰਮ ਸਾਡਾ ਸੀ। ਮਹਾਰਾਜ ਕਹਿੰਦੇ, ਇਹ ਪੰਡਤਾ ਜੀ ਤੂੰ ਬਹੁਤਾ ਪੜ੍ਹਿਆ, ਅਤੇ ਬੀਨਾ ਆਪਣੇ ਆਪ ਨੂੰ ਚਤਰ ਵੀ ਕਹਾਉਣਾ, ਫਿਰ ਕੀ ਕਰ, ਦੋਏ ਅੱਖਰ ਦੋਏ ਨਾਵਾ, ਫਿਰ ਤੂੰ ਦੋ ਅੱਖਰ ਜਿਹੜੇ ਨੇ, ਦੋ ਅੱਖਰ ਕਿਹੜੇ, ਰਾਮ ਅਤੇ ਰਾਰਾ ਅਤੇ ਮੰਮਾ, ਦੋਏ ਅੱਖਰ ਹਾ ਹਾ ਅਤੇ ਰਾਰਾ ਹਰ ਹਰ ਰਾਮ ਰਾਮ, ਇਹ ਜਿਹੜੇ ਅੱਖਰ ਨੇ, ਇਹ ਦੋਏ ਜਿਹੜੇ ਸੀ ਨਾਵਾ ਮੈਨੇ ਬੇੜੀ ਹੈ ਤਰਨ ਵਾਸਤੇ, ਇਹ ਤਾਂ ਚੜ੍ਹ, ਜਿਵੇਂ ਆਪਾਂ ਕਹਿੰਦੇ ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਇਹ ਦੋ ਅੱਖਰ ਜਿਹੜੇ ਨੇ ਰਾਮ ਰਾਰਾ ਅਤੇ ਮੰਮਾ ਦੇ ਰਾਮ ਦੇ, ਅਤੇ ਹਾਹਾ ਅਤੇ ਰਾਰੇ ਹਰ ਦੇ, ਇਹ ਜਿਹੜੇ ਦੋ ਅੱਖਰ ਨੇ, ਇਹ ਨਾਵਾ ਬੇੜੀ ਹੈ, ਇਹ ਤਾਂ ਚੜ੍ਹ ਕੇ ਪਾਰ ਹੋਣਾ ਚਾਹੀਦਾ ਸੀ ਤੈਨੂੰ। ਹਾਂ, ਇਉਂ ਪਾਰ ਹੋ।
ਦਇਆ
ਅੱਗੇ ਪੜ੍ਹੋ ਹੁਣ, ਪ੍ਰਣਵਤ ਨਾਨਕ ਇੱਕ ਲੰਘਾਏ, ਜੇ ਕਰ ਸੱਚ ਸਮਾਵਾ। ਮਹਾਰਾਜ ਕਹਿੰਦੇ, ਭਾਈ ਇਹ ਜਿਹੜੇ ਇਹ ਅੱਖਰ ਨੇ ਨਾ, ਇਹੀ ਜਿਹੜੇ ਨੇ, ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ ਇਹਨਾਂ 'ਚ, ਇਹੀ ਪਾਰ ਲੰਘਾ ਸਕਦੇ ਨੇ। ਜੇਕਰ ਸੱਚ ਸਮਾਵਾਂ, ਜੇ ਤੂੰ ਨਿਸ਼ਚੇ ਕਰਕੇ ਇਹਨਾਂ ਅੱਖਰਾਂ 'ਤੇ, ਹਾਂ, ਆਪਣੇ ਹਿਰਦੇ ਵਿੱਚ ਇਹਨਾਂ ਨੂੰ ਅੱਖਰਾਂ ਨੂੰ ਕਿਤੇ ਸੰਭਾਲ ਲਵੇਂ। ਹਾਂਜੀ, ਸੱਚ ਨਿਸ਼ਚੇ ਕਰਕੇ ਅੱਖਰਾਂ ਨੂੰ ਹਿਰਦੇ ਵਿੱਚ ਸਮਾਈ ਕਰ ਲਵੇਂ। ਉਹ ਕੁਛ ਵਿਚਾਰ ਲਿਆ, ਕੁਛ ਉੱਤੇ ਝਾਕਦੇ ਹਾਂਜੀ। ਚਲੋ, ਹੋ ਗਿਆ ਫੈਸਲਾ, ਆ ਜਾਣੀ ਆ ਬਾਰੀ ਫਿਰ ਵੀ, ਥੋੜ੍ਹਾ ਹੀ ਪੰਥ ਅੱਜ, ਚਲੋ ਘਬਰਾਓ ਨਾ, ਆ ਜਾਓ, ਕਰੋ ਕਿਰਪਾ। ਹਾਂਜੀ, ਹਾਂਜੀ, ਹਾਂ, ਜੇਕਰ ਜਿਹੜਾ ਸੀ ਨਿਸ਼ਚੇ ਕਰਕੇ, ਸੱਚ ਮੈਂ ਨਿਸ਼ਚੇ ਕਰਕੇ ਉਹਨਾਂ ਅੱਖਰਾਂ ਦੇ ਵੀ ਸਮਾਉਣਾ ਹੋਵੇ, ਜਿਹੜੇ ਰਾਮ ਅਤੇ ਰਾਰਾ ਅਤੇ ਮੰਮਾ ਦੇ, ਹਾਹਾ ਅਤੇ ਰਾਰਾ ਦੇ। ਹਾਂਜੀ, ਇੱਕ ਹੀ ਅੱਖਰ ਪਰਮੇਸ਼ਰ ਦਾ ਜੇ ਆਪਾਂ ਇਹਦੇ 'ਚ ਵਸਾ ਲਈਏ ਨਾ, ਲੰਘਾਏ, ਉਹ ਤਾਂ ਦੋ ਅੱਖਰ ਨੇ ਨਾ, ਇੱਕ ਵੀ ਵਸਾ ਲਈਏ ਤਾਂ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦਿੰਦੇ ਨੇ। ਬਾਣੀ 'ਚ ਆਉਂਦਾ, ਇੱਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਇੱਕ ਵੀ ਅੱਖਰ ਮਨ 'ਚ ਕਿਤੇ ਵਸ ਜਾਵੇ ਨਿਹਾਲ ਕਰ ਦਿੰਦਾ। ਹਾਂਜੀ, ਸੰਸਾਰ ਸਮੁੰਦਰ ਤੋਂ ਪਾਰ ਲੰਘਾ ਦੂ, ਲੰਘਾ ਦੇਗਾ, ਸਮੁੰਦਰ 'ਚ ਲੰਘਣਾ ਹੋ ਜਾਏਗਾ। ਹਾਂ, ਚਲੋ, ਜੇਕਰ ਸੱਚ ਸਮਾਵਾਂ, ਨਿਸ਼ਚੇ ਕਰਕੇ ਇਹਨਾਂ ਅੱਖਰਾਂ ਦੇ ਵਿੱਚ ਸਮਾਈ ਕਰ ਜਾਵੇ। ਹਾਂ, ਫਿਰ ਪੰਡਿਤ ਨੇ ਕਿਹਾ, ਜੀ ਆਪ ਵੱਡੇ ਹੋ, ਫਿਰ ਹੁਣ ਕੋਈ ਸਿੱਖਿਆ ਦਿਓ ਮੈਨੂੰ। ਹਾਂਜੀ, ਹੋਰ ਉਪਦੇਸ਼ ਦਿਓ। ਅੱਗੇ ਤਾਂ ਆਕੜ ਕੇ ਬੋਲਦਾ ਸੀ ਨਾ, ਹੁਣ ਹੋਇਆ ਠੀਕ ਥੋੜ੍ਹਾ ਜਿਹਾ, ਅਤੇ ਹੁਣ ਉਪਦੇਸ਼ ਲੈਣਾ ਚਾਹੁੰਦਾ ਹੈ। ਹਾਂਜੀ,
ਬਸੰਤ ਹੰਡੋਲ ਮਹੱਲਾ ਪਹਿਲਾ
ਪਹਿਲਾ
ਪਹਿਲਾ ਰਾਜਾ ਬਾਲਕ ਨਗਰੀ ਕਾਜੀ ਦੁਸ਼ਟਾ ਨਾਲ ਪਿਆਰੋ।
ਇਹ ਸ਼ਬਦ ਜਿਹੜਾ ਸੀ ਜੀ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੋਦੀ ਖਾਨਾ ਲੁਟਾ ਕੇ ਸੁਲਤਾਨਪੁਰ ਵਿਖੇ ਬਾਹਰ ਮਸਾਣਾ 'ਚ ਬੈਠੇ, ਅਤੇ ਉਸ ਵੇਲੇ ਸਤਿਗੁਰੂ ਮਹਾਰਾਜ ਜੀ ਦਾ ਸਹੁਰਾ ਮੂਲ ਚੰਦ ਅਤੇ ਸੱਸ ਦਾ ਕੀ ਨਾਂ ਸੀ? ਚੰਦੋ ਰਾਣੀ। ਆਹ ਬੜਾ ਯਾਦ ਰੱਖਿਆ, ਚੰਦੋ ਰਾਣੀ ਵਾਲਾ ਕੰਮ। ਅਤੇ ਇਹ ਦੋਵੇਂ ਆ ਕੇ ਮਰਦ ਦੇ ਦੁਆਲੇ ਹੋ ਗਏ, ਵਿਆਹ ਕਾਹਨੂੰ ਕਰਨਾ ਸੀ? ਹਾਂਜੀ, ਉਹਨਾਂ ਦਿਨਾਂ 'ਚ ਲਕਸ਼ਮੀਦਾਸ ਨੇ ਜਨਮ ਲਿਆ ਸੀ ਦੂਜੇ ਪੁੱਤਰ ਨੇ, ਅਤੇ ਉਹ ਬੱਚਿਆਂ ਦਾ ਕੀ ਹੋਊਗਾ? ਅਤੇ ਇੰਨੀ ਵਧੀਆ ਕਮਾਈ ਸੀ ਮੋਦੀ ਖਾਨੇ ਦੀ, ਚੰਗੀ ਖੱਟੀ ਆਉਂਦੀ ਸੀ, ਅਤੇ ਛੱਡ ਕੇ ਤੂੰ ਇੱਥੇ ਆ ਕੇ ਬੈਠ ਗਿਆ। ਬੁਰੇ ਭਲੇ ਸ਼ਬਦ ਬਹੁਤ ਕਹੇ ਦੋਵਾਂ ਨੇ ਮਹਾਰਾਜ ਜੀ ਨੂੰ। ਸਤਿਗੁਰਾਂ ਨੇ ਵੱਡੇ ਜਾਣ ਕੇ ਸਤਿਕਾਰ ਕੀਤਾ, ਆਪਣੇ ਵੱਲੋਂ ਕੋਈ ਗਰਮੀ ਨਹੀਂ ਦਿਖਾਈ, ਅਤੇ ਉਹਨਾਂ ਦਾ ਵੱਡੇ ਜਾਣ ਕੇ ਮਾਣ ਕੀਤਾ, ਸਤਿਕਾਰ ਕੀਤਾ, ਔਰ ਉਹਨਾਂ ਪ੍ਰਤੀ ਹੁਣ ਉਪਦੇਸ਼ ਦਿੰਦੇ ਨੇ। ਉਹ ਫਿਰ ਜਿਹੜਾ ਸੀ ਮੂਲ ਚੰਦ ਦਾ ਇੱਕ ਸਲਾਹੀਆ ਸੀ ਪੰਡਿਤ, ਉਹਦੇ ਨਾਲ ਸਲਾਹ ਵਲਾਹ ਕਰਦਾ ਸੀ। ਕਹਿਣ ਲੱਗਿਆ ਵੀ ਇਹ ਤਾਂ ਜਵਾਈ ਬੜਾ ਖਰਾਬ ਲੱਗਿਆ, ਕਹਿੰਦਾ ਕੀ ਕਰੀਏ ਹੁਣ ਇਹਦਾ, ਅਤੇ ਮੜੀਆਂ ਜਾ ਕੇ ਬੈਠਾ ਹੋਇਆ ਹੈ, ਅਤੇ ਕੁੜੀ ਦਾ ਕੀ ਬਣੂਗਾ, ਬੱਚਿਆਂ ਦਾ ਕੀ ਬਣੂ, ਫਿਕਰ ਹੋਇਆ ਹੈ, ਇਹਦੇ ਬਾਰੇ ਕੀ ਸੋਚੀਏ। ਉਹ ਕਹਿੰਦਾ ਮੈਂ ਤੁਹਾਨੂੰ ਉਦੋਂ ਕੀ ਕਿਹਾ ਸੀ ਵਿਆਹ ਵੇਲੇ ਵੀ ਇਹ ਕੰਮ ਖਰਾਬ ਕਰੂਗਾ, ਉੱਤੇ ਕੰਧ ਸਿੱਟ ਕੇ ਮਾਰ ਦਈਏ ਅਤੇ ਕੰਮ ਠੀਕ ਆ ਜਾਂਦਾ ਉਦੋਂ। ਫਿਰ ਕਹਿਣ ਲੱਗੇ ਹੁਣ ਕੀ ਪ੍ਰਬੰਧ ਹੋਣਾ ਚਾਹੀਦਾ, ਚਲੋ ਸਮਝਾਉਂਦੇ ਹਾਂ ਜਾ ਕੇ। ਪੰਡਿਤ ਕਹਿੰਦਾ ਯਤਨ ਕਰ ਲੈਂਦੇ ਹਾਂ, ਮੈਂ ਵੀ ਚੱਲਦਾ ਤੁਹਾਡੇ ਨਾਲ, ਸ਼ਿਆਮਾ ਉਹਦਾ ਨਾਂ ਸੀ, ਸਮਝਾਉਣ ਵਾਸਤੇ। ਹੁਣ ਤਿੰਨੇ ਜਾਣੇ ਆ ਗਏ ਨੇ ਮਹਾਰਾਜ ਜੀ ਨੂੰ ਸਮਝਾਉਣ ਲੱਗੇ ਨੇ। ਹੁਣ ਪੰਡਿਤ ਦੇ ਪ੍ਰਥਾਏ ਸਤਿਗੁਰੂ ਜੀ ਉਹਨੂੰ ਕਿਵੇਂ ਸਮਝਾਉਂਦੇ ਨੇ। ਰਾਜਾ ਬਾਲਕ,
ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾ ਨਾਲ ਪਿਆਰੋ।
ਮਹਾਰਾਜ ਕਹਿੰਦੇ ਬਾਲਕ ਆਈਆਂ ਤੂੰ ਤਾਂ ਅਣਜਾਣ ਰਿਹਾ ਤੂੰ। ਹੁਣ ਮਹਾਰਾਜ ਕਹਿੰਦੇ ਬਾਲਕ ਭਾਈ ਜਿਹੜਾ ਤੁਹਾਡੇ ਅੰਦਰ ਬਾਲਕ ਬੈਠਾ ਉਹਦੇ ਬਾਰੇ ਵੀ ਸੋਚੋ। ਨਗਰੀ ਕਾਚੀ, ਸਰੀਰਕ ਕੱਚੀ ਨਗਰੀ ਹੈ ਇਹ, ਕੱਚੀ ਨਗਰੀ ਦੇ ਵਿੱਚ ਰਾਜਾ ਰੂਪ ਹੋ ਕੇ ਬਾਲਕ ਦੀ ਨਿਆਂ ਮਨ ਬੈਠਾ ਹੈ। ਦੁਸ਼ਟਾਂ ਨਾਲ ਪਿਆਰ ਹੋ, ਉਹ ਮਨ ਦਾ ਕਾਮ ਕ੍ਰੋਧ ਲੋਭ ਆਦਿਕ ਦੁਸ਼ਟਾਂ ਨਾਲ ਪਿਆਰ ਲੱਗਿਆ ਹੋਇਆ ਹੈ। ਸੋ ਇਸ ਬਾਲਕੀ ਨੂੰ ਤਾਂ ਸਮਝਾ ਲੈਣਾ ਕਰੋ ਪੰਡਿਤ ਜੀ, ਮੇਰੇ ਦੁਆਲੇ ਹੋਏ ਹੋ। ਹਾਂਜੀ, ਹਾਂਜੀ,
ਜਿਹੜੀ ਕੰਧ ਉੱਥੇ ਬਣੀ ਹੈ ਬਟਾਲੇ,
ਹਾਂਜੀ,
ਕਹਿੰਦੇ ਉਹ ਜਦੋਂ ਮਹਾਰਾਜ ਨੇ ਮੂਲ ਮੰਤਰ ਤੇ ਲਾਵਾਂ ਕਰਨ ਲੱਗੇ, ਪੰਡਤਾਂ ਨੂੰ ਗੁੱਸਾ ਆ ਗਿਆ ਵੀ ਕਿਉਂ ਕੀਤਾ,
ਉਹ ਕਿਉਂਕਿ ਅੱਗੇ ਦੇ ਦੁਆਲੇ ਲਵਾਉਣਾ ਚਾਹੁੰਦੇ ਸੀ ਨਾ,
ਉਹਨਾਂ ਨੇ ਸੋਚਿਆ ਵੀ ਮਹਾਰਾਜ,
ਹਾਂ, ਇਸ ਕਰਕੇ ਉਹ ਮੰਨਣਾ ਨਹੀਂ ਕੀਤਾ। ਮੈਂ ਉਹ ਇੰਨੇ ਚਿਰ ਦੀ ਮਰਿਆਦਾ ਚਲੀ ਆਉਣੀ, ਕੋਈ ਭੰਗ ਕਰਨਾ ਕੋਈ ਛੋਟੀ ਗੱਲ ਨਹੀਂ ਸੀ, ਬਹੁਤ ਵੱਡਾ ਮਰਦ ਹੈ ਕਿਸੇ ਚਲੀ ਆ ਰਹੀ ਪਰੰਪਰਾ ਨੂੰ ਤੋੜਨਾ, ਅਤੇ ਤਾਂ ਕਰਕੇ ਗੁੱਸੇ ਦਾ ਮਾਮਲੇ ਹੋਣਾ ਜ਼ਰੂਰੀ ਸੀ, ਤਾਂ ਫਿਰ ਕੰਧ ਸੁੱਟਣੀ ਚਾਹੀਦੀ ਸੀ। ਉਹ ਕੰਧ ਫਿਰ ਮਹਾਰਾਜ ਜਦੋਂ ਸੁੱਟਣ ਲੱਗੇ, ਮਹਾਰਾਜ ਕਹਿੰਦੇ ਇਹਨੇ ਕੀ ਡਿੱਗਣਾ, ਇੱਥੇ ਰਹਿੰਦੇ ਦੁਨੀਆਂ ਤੱਕ ਸਾਡੇ ਵਿਆਹ ਦੀ ਨਿਸ਼ਾਨੀ ਰਹੂਗੀ। ਸੋ ਉਹ ਫਿਰ ਕੰਧ ਜਿਹੜੀ ਸੀ, ਪਹਿਲਾਂ ਤਾਂ ਹੁਣ ਤਾਂ ਸ਼ੀਸ਼ੇ ਚਰਖੀ ਆ ਨਾ, ਉਦੋਂ ਪਹਿਲਾਂ ਇੱਦਾਂ ਹੀ ਸੀ, ਉਹ ਅਸੀਂ ਕੀਤੇ ਨਹੀਂ ਦਰਸ਼ਨ ਬਿਨਾਂ ਸ਼ੀਸ਼ੇ ਤੋਂ ਵੀ। ਉਹ ਫਿਰ ਲੋਕਾਂ ਨੇ ਕੀਤਾ ਮਿੱਟੀ ਦੀਆਂ ਡਲੀਆਂ ਨਾਲ ਲਾ ਕੇ ਲਿਜਾਣ ਲੱਗ ਗਏ ਘਰ ਲੈ ਕੇ ਜਾਣ ਨੂੰ। ਫਿਰ ਪ੍ਰਬੰਧ ਕਰਕੇ ਸੋਚਿਆ ਉਹਦਾ ਕੰਧੇ ਖਤਮ ਕਰ ਦੇਣਗੇ ਲੋਕ, ਇਉਂ ਫਿਰ ਜਿਹੜਾ ਸੀ ਉਹਨੂੰ ਸ਼ੀਸ਼ੇ ਦੇ ਵਿੱਚ ਸੰਭਾਲ ਕੇ ਰੱਖਿਆ। ਹਾਂ ਚਲੋ, ਹਾਂਜੀ ਅੱਗੇ।
ਦੋਏ ਮਾਈ ਦੋਏ ਬਾਪਾ
ਪੜ੍ਹੀ ਹੈ
ਪੰਡਿਤ ਕਰੋ ਵਿਚਾਰੋ।
ਪੰਡਿਤ ਜੀ ਵਿਚਾਰ ਕਰੋ, ਇਹ ਮਨ ਦੀਆਂ ਦੋ ਤਾਂ ਦੀਆਂ ਮਾਵਾਂ ਨੇ, ਦੋਹੇ ਦੇ ਪਿਓ ਨੇ, ਇੱਕ ਤਾਂ ਨਹੀਂ ਹੈਗਾ ਇਹ। ਇਹਦੇ ਬਾਰੇ ਕੋਈ ਪੜ੍ਹਨਾ ਕਰੋ, ਵਿਚਾਰ ਕਰੋ, ਕੋਈ ਅਧਿਐਨ ਕਰੋ। ਦੋਵੇਂ ਮਾਵਾਂ ਕਿਹੜੀਆਂ ਨੇ ਮਨ ਦੀਆਂ? ਇੱਕ ਆਸਾ ਅਤੇ ਇੱਕ ਤ੍ਰਿਸ਼ਨਾ, ਇਹ ਤਾਂ ਦੋ ਮਾਵਾਂ ਹੋ ਗਈਆਂ ਮਨ ਦੀਆਂ। ਪਿਓ ਦੋ ਕਿਹੜੇ ਹੋ ਗਏ? ਰਾਗ ਅਤੇ ਦੁਆਇਕ, ਇਹ ਦੋਵੇਂ ਦੇ ਪਿਓ ਨੇ। ਕਿਸੇ ਨਾਲ ਕਾਰਨ ਪ੍ਰੇਮ ਕਰੀ ਜਾਣਾ, ਮੋਹ ਕਰੀ ਜਾਣਾ, ਫਿਰ ਦੁਆਇਸ ਕਰਨੀ, ਉਹਨੂੰ ਰਾਗ ਕਹਿੰਦੇ ਨੇ, ਅਤੇ ਅਕਾਰਨ ਮੋਹ ਕਰਨਾ, ਇਹ ਦੋ ਦੇ ਪਿਓ ਨੇ। ਜਾਂ ਦੋਵੇਂ ਮਾਈ ਦੋਵੇਂ ਬਾਪਾ, ਦੋਵੇਂ ਮਾਵਾਂ ਕਿਹੜੀਆਂ ਨੇ? ਇੱਕ ਅਵਿਦਿਆ ਇੱਕ ਮਾਇਆ, ਇਹ ਦੋ ਦੀਆਂ ਮਾਵਾਂ ਨੇ। ਅਤੇ ਦੋ ਬਾਪ ਫਿਰ ਕਿਹੜੇ ਹੋਏ? ਇੱਕ ਜਿਹੜਾ ਸੀ ਜੀਵ, ਇੱਕ ਈਸ਼ਰ, ਇਹ ਦੋਵੇਂ ਦੇ ਪਿਓ ਮੰਨਣ ਕੀਤੇ ਨੇ, ਇਹ ਮੰਨਦੇ। ਤਾਂ ਇਉਂ ਵੀ ਅਰਥ ਕੀਤਾ ਜਾਂਦਾ ਡਮਨੀ ਟਕਸਾਲ ਵਿੱਚ, ਦੋਵੇਂ ਮਾਈ ਦੋਵੇਂ ਮਾਵਾਂ ਕਿਹੜੀਆਂ? ਦੋ ਅੱਖਾਂ, ਇਹ ਦੋਵੇਂ ਦੀਆਂ ਮਾਵਾਂ ਨੇ ਮੰਨਦੀਆਂ। ਅਤੇ ਬਾਪ ਦੋ ਕਿਹੜੇ ਨੇ? ਦੋਵੇਂ ਕੰਨ, ਇਹ ਦੋਵੇਂ ਬਾਪ ਨੇ ਮੰਨਦੇ। ਇਹ ਪੜ੍ਹਨਾ ਕਰ, ਇਹ ਵਿਚਾਰ ਕਰ। ਹਾਂਜੀ,
ਸਵਾਮੀ ਪੰਡਤਾ ਤੁਮ ਦੇਹੋ ਮਤੀ।
ਹਾਂ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਹੇ ਸਵਾਮੀ ਪੰਡਿਤ ਜੀ, ਅਸੀਂ ਹੁਣ ਤੁਹਾਨੂੰ ਸਿੱਖਿਆ ਦਿੰਦੇ ਹਾਂ, ਸਮਝ ਲੈ ਹੁਣ ਪੰਡਿਤ ਜੀ, ਉਹ ਸਵਾਮੀ ਵਾਹਿਗੁਰੂ ਦੀ ਪ੍ਰਾਪਤੀ ਵਾਲੀ ਸਿੱਖਿਆ ਸਮਝ ਲੈ।
ਕਿਨ ਵਿਦ ਪਾਵੋ ਪ੍ਰਾਣ ਪਤੀ
ਕਿ ਪ੍ਰਾਣਾਂ ਦਾ ਪਤੀ ਜਿਹੜਾ ਵਾਹਿਗੁਰੂ ਹੈ ਨਾ, ਅਤੇ ਉਹਨੂੰ ਕਿਵੇਂ ਪਾਉਣਾ ਹੈ? ਗੁਰੂ ਉਪਦੇਸ਼ ਤੋਂ ਬਿਨਾਂ ਕਿਵੇਂ ਪਾਇਆ ਜਾਊ? ਨਹੀਂ ਪਾਇਆ ਜਾ ਸਕਦਾ। ਹਾਂ, ਜਿਹੜੀ ਮਤ ਤੁਸੀਂ ਲੋਕਾਂ ਨੂੰ ਦਿੰਦੇ ਹੋ ਨਾ, ਉਸ ਵਿਧੀ ਨਾਲ ਤਾਂ ਨਹੀਂ ਪ੍ਰਾਣ ਪਤੀ ਵਾਹਿਗੁਰੂ ਨੂੰ ਪਾਇਆ ਜਾਣਾ। ਹਾਂਜੀ,
ਰਹਾਉ ਪੀਤਰ ਅਗਨ ਵਿਨਾਸ਼ਪਤ
ਮੌਲੀ
ਮੌਲੀ ਸਾਗਰ ਪੰਡੈ ਪਾਇਆ।
ਠੀਕ, ਹੁਣ ਗੁਰੂ ਮਹਾਰਾਜ ਦੇ ਪਾਤਸ਼ਾਹ ਜੀ ਗੁਰੂ ਨਾਨਕ ਸਾਹਿਬ ਜੀ ਵਾਹਿਗੁਰੂ ਦੀ ਸਮਰੱਥਾ ਦੱਸਦੇ ਨੇ ਅਗਲੀਆਂ ਪੰਕਤੀਆਂ ਵਿੱਚ। ਉਹ ਵਾਹਿਗੁਰੂ ਕਿੱਦਾਂ ਦਾ ਜਿਹਨੂੰ ਪਾਉਣਾ ਹੈ? ਪੀਤਰ ਅਗਨ ਬਨਸਪਤ ਮੌਲੀ। ਸੋ ਸਾਰੀ ਜਿਹੜੀ ਬਨਸਪਤੀ ਹੈ ਨਾ, ਸਾਰੇ ਜਿਹੜੇ ਦਰਖਤ ਨੇ, ਸਾਰੀਆਂ ਲੱਕੜਾਂ ਵਾਲੇ ਦਰਖਤ ਨੇ, ਜਿੰਨੀ ਬਨਸਪਤੀ ਹੈ, ਸਾਰਿਆਂ ਦੇ ਅੰਦਰ ਅੱਗ ਮੌਜੂਦ ਹੈ। ਪਰ ਰੱਬ ਦਾ ਖੇਲ ਦੇਖੋ, ਅੰਦਰ ਅੱਗ ਹੈ ਅਤੇ ਅੱਗ ਦੇ ਅੰਦਰ ਹੁੰਦਿਆਂ ਹੋਇਆਂ ਵੀ ਫਿਰ ਉਹ ਦਰਖਤ ਹਰੇ ਭਰੇ ਨੇ, ਫਲਦੇ ਨੇ, ਫੁੱਲਦੇ ਨੇ, ਅਤੇ ਨਵੀਆਂ ਕੁੰਬਲਾਂ ਨੇ, ਹਰਿਆਵਲਤਾ ਹੈ। ਉਹ ਉਹਨਾਂ ਸਾਰੀ ਬਨਸਪਤੀ ਦੇ ਵਿੱਚ ਅੱਗ ਪਾ ਦਿੱਤੀ, ਅੱਗ ਉਹਨਾਂ ਨੂੰ ਸਾੜ ਨਹੀਂ ਰਹੀ, ਅਤੇ ਫਿਰ ਵੀ ਉਹ ਹਰਿਆਵਲਤਾ ਸਹਿਤ ਹੈ ਸਾਰੀ ਬਨਸਪਤੀ। ਹੋਰ ਵੱਡੀ ਸਮਰੱਥਾ ਕੀ ਹੈ? ਸਾਗਰ ਪੰਡੈ ਪਾਇਆ, ਸਾਰੇ ਸਮੁੰਦਰ ਨੂੰ ਆਪਣੇ ਹੁਕਮ ਰੂਪੀ ਪੰਡ ਵਿੱਚ ਬੰਨਿਆ ਹੋਇਆ। ਸਮੁੰਦਰ ਦਾ ਪਾਣੀ ਧਰਤੀ ਨਾਲੋਂ ਉੱਚਾ ਹੈ। ਕਿੰਨਾ ਉੱਚਾ ਹੈ? 4 ਯੋਜਨ ਇਹ ਧਰਤੀ ਨਾਲ ਉੱਚਾ ਖੜ੍ਹਾ ਪਾਣੀ। ਧਰਤੀ ਨੀਵੀਂ ਹੈ, ਸਮੁੰਦਰ ਦਾ ਪਾਣੀ ਲੈਵਲ ਉੱਚਾ ਹੈ। ਕਿੰਨਾ ਉੱਚਾ ਹੈ? 4 ਯੋਜਨ। 1 ਯੋਜਨ ਕਿੰਨੇ ਕੁ ਉਹਦਾ ਹੁੰਦਾ ਹੈ? 2 ਕੁ ਉਹਦਾ। ਵਾਹਿਗੁਰੂ ਜੀ 4 ਕੁ ਉਹਦਾ 1 ਯੋਜਨ ਹੁੰਦਾ ਹੈ, ਚੌਕੋ ਚੌਕੀ 16। 16 ਕੁ ਉੱਚਾ ਖੜ੍ਹਾ ਪਾਣੀ। ਹੁਣ ਇਹਨੂੰ ਕੋਹਦਾ ਨਹੀਂ ਪਤਾ, ਨਵੀਆਂ ਫੌਜਾਂ ਨੂੰ ਇਹਨਾਂ ਨੂੰ ਮਾਈਲਾਂ 'ਚ ਦੱਸਣਾ ਪਊ। ਨਹੀਂ, 2 ਦਾ ਲਾ ਲਓ, 2 ਕੋਹਦਾ 2 ਮੀਲ, 1 ਕੋਹ ਦੇ ਵਿੱਚ 2 ਮੀਲ ਹੁੰਦੇ ਨੇ। ਸੋ 16 × 2 = 32, 32 ਮਾਈਲ 'ਚ ਪਾਣੀ ਉੱਚਾ ਖੜ੍ਹਾ ਧਰਤੀ ਨਾਲ। ਸੋ ਫਿਰ ਵੀ ਉੱਚਾ ਹੁੰਦਿਆਂ ਹੋਇਆ ਵੀ ਇਹਨੂੰ ਡੋਬ ਨਹੀਂ ਰਿਹਾ। ਸੋ ਉਹਨੂੰ ਪੰਡ ਵਿੱਚ ਹੁਕਮ ਰੂਪੀ ਪੰਡ 'ਚ ਬੰਨਿਆ ਹੋਇਆ ਹੈ ਸਮੁੰਦਰ ਨੂੰ। ਸੋ ਐਸਾ ਸਮਰੱਥ ਹੈ। ਹਾਂਜੀ, ਹਾਂ, ਉਹ ਅੱਗੇ ਕੋਹਾਂ ਦਾ ਹਿਸਾਬ ਹੁੰਦਾ ਸੀ, ਫਿਰ ਮੀਲ ਚੱਲ ਪਏ, ਫਿਰ ਕਿਲੋਮੀਟਰ ਆ ਗਏ। ਸੋ ਇਉਂ ਸੀ, ਉਦੋਂ ਪਹਿਲਾਂ ਹੁੰਦੇ ਸੀ ਜਿਹੜੇ ਸੀ ਯੋਜਨ, ਕੋਹਾਂ ਤੋਂ ਪਹਿਲਾਂ ਯੋਜਨ ਹੁੰਦੇ ਸੀ, 4 ਕੋਹ ਦਾ 1 ਯੋਜਨ ਹੁੰਦਾ। ਹਾਂ, ਇਉਂ ਉਹਦੇ ਹੁਕਮ ਰੂਪੀ ਹੁਕਮਰੂ ਦੇ ਵਿੱਚ ਸਮੁੰਦਰ ਨੂੰ ਇੱਕ ਹੁਕਮ ਰੂਪੀ ਪੰਡ 'ਚ ਬੰਨਿਆ ਹੋਇਆ ਕਿਨਾਰੇ 'ਤੇ, ਉਹ ਖੜ੍ਹਾ ਇੱਦਾਂ ਹੁਕਮ ਕਰਕੇ ਖੜ੍ਹਾ ਹੈ। ਜਿੱਦਣ ਹੁਕਮ ਕਰਤਾ, 1 ਮਿੰਟ ਲਾਉਣਾ ਸਾਰੀ ਧਰਤੀ ਨੂੰ ਸਮੇਟਣ ਲਈ। ਹਾਂਜੀ, ਚਲੋ, ਐਸਾ ਉਹ ਸਮਰੱਥ ਹੈ ਵਾਹਿਗੁਰੂ। ਹੋਰ,
ਚੰਦ ਸੂਰਜ ਦੋਏ ਘਰ ਹੀ ਪੀਤਰ।
ਚੰਦ ਅਤੇ ਸੂਰਜ ਦੋਵੇਂ ਹੀ ਜਿਹੜੇ ਨੇ ਸੰਸਾਰ ਰੂਪੀ ਘਰ ਦੇ ਅੰਦਰ ਮਹਾਰਾਜ ਜੀ ਨੇ ਪੈਦਾ ਕੀਤੇ ਨੇ, ਚੜ੍ਹਾਏ ਨੇ, ਸਥਾਪਨ ਕੀਤੇ ਨੇ। ਐਸਾ
ਗਿਆਨ ਨਾ ਪਾਇਆ,
ਐਸੇ ਸਮਰੱਥ ਵਾਹਿਗੁਰੂ ਦਾ ਪੰਡਿਤ ਜੀ ਤੁਸੀਂ ਗਿਆਨ ਪਾਉਣਾ ਹੀ ਨਹੀਂ ਕੀਤਾ। ਹਾਂਜੀ, ਰਾਮ ਰਮੰਤਾ ਜਾਣੀ ਹੈ।
ਚੰਦ ਸੂਰਜ ਦਾ ਸੀ,
ਹਾਂਜੀ,
ਚੰਦ ਸੂਰਜ ਦਾ ਘਰ ਹੀ।
ਹਾਂ, ਘਰ ਸੰਸਾਰ ਰੂਪੀ ਘਰ ਵਿੱਚ ਚੰਦ ਅਤੇ ਸੂਰਜ ਸਥਾਪਨ ਕੀਤੇ ਨੇ, ਜਿਸ ਵਾਹਿਗੁਰੂ ਨੇ ਐਡਾ ਸਮਰੱਥ ਹੈ। ਹਾਂਜੀ,
ਰਾਮ ਰਵੰਤਾ ਜਾਣੀਏ ਇੱਕ ਮਾਈ ਭੋ ਕਰੇ।
ਹਾਂ,
ਕਰੇ।
ਸੋ ਰਾਮ ਜਿਹੜਾ ਭਾਈ ਸਾਰਿਆਂ ਵਿੱਚ ਰਮਿਆ ਹੋਇਆ ਹੈ, ਸੋ ਉਹਨੂੰ ਕਿਵੇਂ ਜਾਣਿਆ ਜਾਵੇ? ਰਵੰਤੀ ਰਾਮ ਨੂੰ ਜਿਹੜਾ ਵਿਆਪਕ ਹੈ, ਜੋ ਸਾਰੇ ਰਵੰਤਾ ਰਮਿਆ ਹੋਇਆ ਹੈ, ਉਹਨੂੰ ਕਿਵੇਂ ਪ੍ਰਾਪਤ ਕਰੀਏ, ਕਿਵੇਂ ਜਾਣੀਏ? ਹੁਣ ਉੱਤਰ ਦਿੰਦੇ ਨੇ ਮਹਾਰਾਜ ਜੀ, ਇੱਕ ਮਾਈ ਭੋਗ ਕਰੇ।
ਇੱਕ ਮਾਈ ਭੋਗ ਕਰੇ,
ਮਾਈ ਮੈਨੇ ਮਾਇਆ, ਇੱਕ ਮਾਇਆ ਦਾ ਭੋਗ ਪਾ ਦਿਓ। ਮਾਇਆ ਦਾ ਭੋਗ ਪਾ ਦੀਏ ਤਾਂ ਰੱਬ ਮਿਲ ਜੂ? ਮਾਇਆ ਹੀ ਇੱਕ ਬੰਧਨ ਹੈ ਕਿ ਜਿਹੜੀ ਉਹਨੂੰ ਮਿਲ ਨਹੀਂ ਦਿੰਦੀ। ਇਸ ਕਰਕੇ ਇੱਕ ਮਾਈ ਭੋਗ ਕਰੇ, ਮਾਇਆ ਦਾ ਭੋਗ ਪਾ ਦੀਏ, ਫਿਰ ਪਰਮੇਸ਼ਰ ਆ ਜੂ।
ਤਾਂ ਕਿ ਲੱਖਣ ਜਾਣੀਏ ਹੈ ਖਿਮਾ ਤਨ ਸੰਗ੍ਰਹੇ।
ਹਾਂ, ਸੋ ਜਿਹਨਾਂ ਨੇ ਭਾਈ ਪਾ ਲਿਆ ਉਹਦੇ ਲੱਛਣ ਕੀ ਨੇ? ਜਿਹਨੇ ਮਾਇਆ ਦਾ ਭੋਗ ਪਾ ਦਿੱਤਾ ਉਹਦੇ ਕੀ ਲੱਛਣ ਨੇ? ਮਹਾਰਾਜ ਕਹਿੰਦੇ ਖਿਮਾ ਤਨ ਸੰਗ੍ਰਹੇ, ਸੰਗ੍ਰਹੇ
ਸੰਗ੍ਰਹੇ
ਜਿਹੜੀ ਨਾਲ ਸੰਗ੍ਰਹੇ
ਸੰਗ੍ਰਹੇ
ਜਿਨ੍ਹਾਂ ਨੇ ਭਾਈ ਖਿਮਾ ਰੂਪੀ ਧਨ ਨੂੰ ਸੰਗ੍ਰਹਿ ਮੈਨੇ ਸੰਗ੍ਰਹਿ ਇਕੱਠਾ ਕੀਤਾ। ਖਿਮਾ ਕੀ ਹੈ? ਕਿਸੇ ਨੇ ਕੋਈ ਦੋਸ਼ ਕਰ ਗੁਨਾਹ ਕਰਤਾ ਉਹਨੂੰ ਮਾਫ਼ ਕਰ ਦੇਣਾ, ਐਸਾ ਖਿਮਾ ਦਾ ਸੁਭਾਅ ਹੋਵੇ। ਹਾਂਜੀ, ਅਤੇ ਇਹ ਅੱਜ ਕੱਲ੍ਹ ਬਹੁਤ ਘੱਟ ਮਿਲਦਾ ਖਿਮਾ ਮਾਫ਼ ਕਰਨ ਵਾਲਾ। ਡੰਡੇ ਲੈ ਕੇ ਜੇ ਦੋਸ਼ ਕਰਤਾ ਡੰਡੇ ਲੈ ਕੇ ਸਾਰੇ ਦੁਆਲੇ ਆਪਣੇ ਔਗਣਾਂ ਨੂੰ ਜਿਹੜਾ ਹੁੰਦਾ ਛੁਪਾਇਆ ਹੁੰਦਾ। ਇੱਕ ਵਾਰੀ ਗਾਥਾ ਵੀ ਆਉਂਦੀ ਹੈ ਇੱਕ ਥਾਂ, ਇੱਕ ਕਿਸੇ ਬੇਟੀ ਤੋਂ ਕਸੂਰ ਹੋ ਗਿਆ, ਪਿੰਡ ਦੀ ਪੰਚਾਇਤ ਸਾਰੇ ਘਰ ਵਾਲਿਆਂ ਨੇ ਇਕੱਠਿਆਂ ਹੋ ਕੇ ਕਹਿ ਦਿੱਤਾ ਇਹਨੂੰ ਬੱਟੇ ਮਾਰ ਮਾਰ ਕੇ ਮਾਰ ਦਿਓ, ਪੱਥਰ ਇਕੱਠੇ ਕਰਕੇ ਮੰਨ ਲਿਆ ਸਾਰਿਆਂ ਨੇ ਮਾਰ ਦਿਓ ਜੀ ਸਾਰਿਆਂ ਨੂੰ, ਕੁੜੀ ਨੂੰ ਮਾਰਨ ਦੀ ਤਿਆਰੀ ਹੋ ਰਹੀ ਹੈ। ਪੱਥਰ ਇਕੱਠੇ ਕਰਕੇ ਢੇਰ ਲਾ ਕੇ ਕੁਛ ਇਕੱਠੇ ਕਰਨ ਲੱਗੇ ਨੇ, ਕੁਛ ਲਿਆ ਰਹੇ ਨੇ। ਇੰਨੇ ਕੁ ਬ੍ਰਹਮ ਗਿਆਨੀ ਮਹਾਤਮਾ ਆ ਗਏ, ਕਹਿਣ ਲੱਗੇ ਯਾ ਕੀ ਪ੍ਰੋਗਰਾਮ ਹੋ ਰਿਹਾ ਜੀ, ਬੜਾ ਪਿੰਡ ਇਕੱਠਾ ਹੋਇਆ, ਸਾਰਾ ਸਮਾਜ ਇਕੱਠਾ ਹੋਇਆ, ਪੱਥਰ ਇਕੱਠੇ ਕੀਤੇ ਜਾ ਰਹੇ ਨੇ। ਉਹ ਕਹਿੰਦੀ ਆ ਕੁੜੀ ਨੇ ਗੁਨਾਹ ਕੀਤਾ ਵੱਡਾ, ਉਹਨੂੰ ਮਾਰਨ ਦੀ ਸਜ਼ਾ ਪੱਥਰ ਮਾਰ ਮਾਰ ਕੇ ਦੇਣ ਦੀ ਫੈਸਲਾ ਹੋਇਆ। ਮਤਲਬ ਵੀ ਚੰਗੀ ਗੱਲ ਹੈ, ਫੈਸਲਾ ਤੁਸੀਂ ਕੀਤਾ ਹੈ, ਪਰ ਮੇਰੀ ਇੱਕ ਬੇਨਤੀ ਹੈ। ਮਹਾਤਮਾ ਕਹਿਣ ਲੱਗੇ ਬ੍ਰਹਮ ਗਿਆਨੀ, ਕੀ ਬੇਨਤੀ ਹੈ ਜੀ? ਹਾਂ ਭਾਈ, ਇਹ ਪੱਥਰ ਉਹ ਮਾਰਿਓ ਜਿਹਨੇ ਆਪਣੀ ਜ਼ਿੰਦਗੀ 'ਚ ਕੋਈ ਗੁਨਾਹ ਨਹੀਂ ਕੀਤਾ। ਸਾਰਿਆਂ ਦੇ ਹੱਥ ਨੀਵੇਂ ਹੋ ਗਏ, ਕਿਹੜਾ ਬੰਦਾ ਜਿਹੜਾ ਨਹੀਂ ਸੀ ਗੁਨਾਹ ਹੋਇਆ? ਇਸ ਲਈ ਇਹ ਖਿਮਾ ਦਾ ਜਿਹੜਾ ਸੁਭਾਅ ਹੈ ਨਾ, ਮਾਫ਼ ਕਰਨਾ ਕਿਸੇ ਨੂੰ, ਮਹਾਰਾਜ ਕਹਿੰਦੇ ਇਹ ਉਹਦੇ ਲੱਛਣ ਨੇ ਪ੍ਰਭੂ ਪ੍ਰਾਪਤੀ ਦੇ, ਜਾਂ ਕਹਿ ਲਓ ਬਈ ਮਾਇਆ ਤੋਂ ਜਿਹੜਾ ਦੂਰ ਹੈ ਕੋਈ। ਹਾਂਜੀ,
ਕਹਿਆ ਸੁਣ ਹੈ ਨਾ ਖਾਇਆ ਮਨ ਹੈ,
ਜਿਹਨਾਂ ਵਾਸਤੇ ਤੂੰ ਸਾਰੀ ਜ਼ਿੰਦਗੀ ਲਾ ਦਿੱਤੀ। ਕਹਿਆ ਸੁਣ ਹੈ, ਜਦੋਂ ਬੁੱਢਾ ਹੋ ਗਿਆ ਨਾ, ਜਿਹਨਾਂ ਵਾਸਤੇ ਬੱਚਿਆਂ ਵਾਸਤੇ ਕੁਟੁੰਬ ਵਾਸਤੇ ਤੂੰ ਜ਼ਿੰਦਗੀ ਲਾਈ ਹੈ, ਬੁਢੇਪੇ ਵਿੱਚ ਤੇਰਾ ਕਿਹਾ ਸੁਣਨਾ ਕਿਸੇ ਨੇ ਨਹੀਂ। ਕਹਿੰਦੀ ਕਿ ਬੁੜਾ ਐਵੇਂ ਭੌਂਕੀ ਜਾਂਦਾ, ਐਵੇਂ ਬੋਲੀ ਜਾਂਦਾ, ਉਹ ਵਿਚਾਰਾ ਪਾਣੀ ਮੰਗਦਾ ਜਾਂ ਹੋਰ ਕੋਈ ਚੀਜ਼ ਮੰਗਦਾ, ਦੇਣ ਦੀ ਬਜਾਏ ਉਹਨੂੰ ਸਲੋਕ ਮਿਲਦੇ ਨੇ ਅੱਗੋਂ ਨਿਆਣਿਆਂ ਵੱਲੋਂ, ਜਿਹੜੇ ਬਹਾ ਐਵੇਂ ਸਿਰ ਖਾਈ ਜਾਂਦਾ ਬੁੜਾ ਹੈ। ਸੋ ਕਹਿਆ ਸੁਣ ਹੈ, ਉਹ ਤੇਰਾ ਕਿਹਾ ਨਹੀਂ ਸੁਣਦੇ ਹੁਣ, ਨਾ ਖਾਇਆ ਮਨ ਹੈ। ਫਿਰ ਤੂੰ ਉਹਨਾਂ ਨੂੰ ਕਹਿੰਦਾ ਉਹ ਮੈਂ ਜਵਾਨੀ 'ਚ ਤੁਹਾਨੂੰ ਇੰਨਾ ਖੱਟ ਕੇ ਲਿਆਂਦਾ, ਉਹ ਪਾਣੀ ਵੀ ਨਹੀਂ ਦਿੰਦੇ ਹੁਣ। ਫਿਰ ਤੇਰਾ ਉਹਨਾਂ ਨੂੰ ਖਵਾਇਆ ਹੋਇਆ ਮੰਨਦੇ ਨੇ, ਕਹਿੰਦੇ ਲੈ ਤੂੰ ਦਿੱਤਾ ਸਾਨੂੰ ਖਵਾਇਆ, ਅਸੀਂ ਆਪਣੀ ਮਿਹਨਤ ਨਾ ਬਣੇ ਹਾਂ। ਸੋ ਇਹ ਜਵਾਬ ਮਿਲਦੇ ਨੇ ਫਿਰ, ਤਿੰਨੀ
ਸੇਤੀ ਵਾਸਾ,
ਤੂੰ ਉਹਨਾਂ ਨਾਲ ਵਾਸਾ ਕਰ ਲਿਆ, ਉਹਨਾਂ ਨਾਲ ਮਿਲਾਪ ਕਰ ਲਿਆ ਜਿਨ੍ਹਾਂ ਨੇ ਬੁਢੇਪੇ ਵਿੱਚ ਤੇਰੀ ਕੋਈ ਕਦਰ ਨਹੀਂ ਕਰਨੀ। ਹਾਂਜੀ,
ਪ੍ਰਣਵਤ ਨਾਨਕ ਦਾਸਨ ਦਾਸਾ,
ਤੂੰ ਮਹਾਰਾਜ ਜੀ ਕਹਿੰਦੇ ਉਹਨਾਂ ਪਰਿਵਾਰ ਦੇ ਜੀਆਂ ਦਾ ਦਾਸਾਂ ਦਾ ਦਾਸ ਹੋ ਰਹੇ ਹੈ, ਉਹਨਾਂ ਦਾ ਦਾਸ ਦਾਸ ਬਣ ਗਿਆ, ਕੁਟੰਬੀਆਂ ਦਾ ਦਾਸ ਬਣ ਗਿਆ, ਮਾਇਆ ਦਾ ਦਾਸ ਬਣ ਗਿਆ।
ਤੋਲਾ ਖਿਨ ਮਾਸਾ,
ਖਿਣ ਤੋਲਾ, ਜੇ ਤਾਂ ਤੂੰ ਉਹਨਾਂ ਨੂੰ ਪਦਾਰਥ ਲਿਆ ਕੇ ਦਿੰਦਾ, ਫਿਰ ਤਾਂ ਕਹਿੰਦੇ ਜੀ ਬੁੜਾ ਤੋਲੇ ਦਾ ਹੈ, ਵੱਡਾ ਹੈ। ਜੇ ਪਦਾਰਥ ਕਿਤੇ ਨਾ ਕਿਤੇ ਲਿਆ ਕੇ ਦਿੱਤੇ, ਕਹਿੰਦੇ ਮਾਸਾ ਹੀ ਹੈ, ਐਵੇਂ ਹੀ ਹੈ। ਹਾਂ, ਤੋਲਾ ਵੱਡਾ ਵਜਨ ਮੰਨਿਆ, ਮਾਸਾ ਘੱਟ ਹੈ, ਦਸ ਗ੍ਰਾਮ ਦਾ ਤੋਲਾ ਹੁੰਦਾ ਨਾ। ਜੇ ਤਾਂ ਪਦਾਰਥ ਲਿਆ ਕੇ ਦਿੱਤੇ ਨੇ, ਕੋਈ ਲਿਆਉਂਦਾ ਖੱਟ ਕੇ ਕਮਾਈ ਦਿੰਦਾ, ਕਹਿੰਦੇ ਬੜਾ ਵੱਡਾ ਜੀ ਤੋਲੇ ਵਾਂਗੂ ਵੱਡਾ ਹੈ। ਅਤੇ ਜੇ ਨਹੀਂ ਕੁਛ ਲਿਆ ਕੇ ਦਿੱਤਾ ਤਾਂ ਮਾਸਾ ਹੀ ਹੈ, ਮਾਸਾ ਸਭ ਤੋਂ ਉਦੋਂ ਉਦੋਂ ਕਹਿ ਲਓ ਵੀ ਅੱਠ ਮਾਸੇ ਦਾ ਤੋਲਾ ਹੁੰਦਾ। ਸੋ ਇਉਂ ਫਿਰ ਕਰ ਦਿੰਦੇ, ਜੇ ਤਾਂ ਕੁਝ ਲਿਆ ਕੇ ਦੇਈ ਜਾਂਦਾ ਦੇਈ ਜਾਂਦਾ, ਰੋਟੀ ਪਾਣੀ ਮਿਲ ਜਾਂਦਾ, ਪਾਣੀ ਵੀ ਗਰਮ ਮਿਲ ਜਾਂਦਾ ਸ਼ਾਮ ਨੂੰ, ਅਤੇ ਨਹੀਂ ਤਾਂ ਫਿਰ ਮਾਸਾ ਹੀ ਹੈ ਵਿਚਾਰਾ, ਕੁਛ ਵੀ ਨਹੀਂ ਸਮਝਦੇ ਉਹਨੂੰ। ਇਹ ਕਹਿੰਦੇ ਫਾਲਤੂ ਐਵੇਂ ਘਰ 'ਚ ਜੀ, ਇਹਨੂੰ ਚਲੋ ਰਿਟਾਇਰ ਕਰ ਦਿਓ। ਕਮਲੇ ਵੀ ਕਹਿ ਕਹਿੰਦੇ ਚਲੋ ਸਰ ਜਾਏ, ਉਹ ਵੀ ਕੋਈ ਗੱਲ ਨਹੀਂ, ਅੱਗੇ ਜਾਂਦਾ ਕੰਮ। ਹਾਂ ਚਲੋ,
ਬਸੰਤ ਹਿੰਡੋਲ ਮਹੱਲਾ ਪਹਿਲਾ।
ਹਾਂਜੀ,
ਸੱਚਾ ਸਾਹ ਗੁਰੂ ਸੁਖਦਾਤਾ।
ਹਾਂਜੀ, ਉਹ ਸੱਚਾ ਸਾਹ ਭਾਈ ਜਿਹੜਾ ਹੈ ਅਤੇ ਉਹ ਗੁਰੂ ਸੁੱਖਾਂ ਦਾ ਦਾਤ ਹੈ, ਸੱਚਾ ਸਾਹ ਹੈ ਗੁਰੂ ਅਤੇ ਸੁੱਖਾਂ ਦਾ ਦਾਤ ਹੈ।
ਹਰ ਮੇਲੇ ਭੁੱਖ ਗਵਾਏ,
ਐਸੇ ਗੁਰੂ ਨਾਲ ਕਿਤੇ ਹਰੀ ਮੇਲ ਦੇਵੇ ਭਾਈ, ਫਿਰ ਸਾਰੀਆਂ ਭੁੱਖਾਂ ਦੂਰ ਹੋ ਜਾਂਦੀਆਂ ਨੇ।
ਕਰ ਕਿਰਪਾ ਹਰ ਭਗਤ ਦ੍ਰਿੜਾਏ,
ਕਿਰਪਾ ਕਰ ਦੇਣ ਕਿਤੇ ਵਾਹਿਗੁਰੂ, ਫਿਰ ਹਰੀ ਦੀ ਭਗਤ ਜਿਹੜੇ ਸਤਿਗੁਰੂ ਮਹਾਰਾਜ ਜੀ ਸਿੱਖਿਆ ਦੇ ਕੇ ਕਿਤੇ ਕਿਰਪਾ ਕਰ ਦੇਣ, ਆਪਣੀ ਹਰੀ ਦੀ ਜਿਹੜੀ ਭਗਤੀ ਆ ਦ੍ਰਿੜ ਕਰਵਾ ਦੇਣ।
ਆਨ ਦਿਨ ਹਰ ਗੁਣ ਗਾਏ,
ਫਿਰ ਉਹ ਜੀਵ ਜਿਹੜਾ ਭਾਈ ਦਿਨ ਰਾਤ ਹਰੀ ਦੇ ਗੁਣਾਂ ਨੂੰ ਗਾਉਂਦਾ।
ਮਤ ਭੂਲ ਹੈ ਰੇ ਮਨ, ਚਿਤ ਹਰੀ।
ਹਾਂ ਮਨ ਤੇ ਵਿਸ਼ਰਾਮ ਠੀਕ ਹੈ। ਮਤ ਭੁੱਲੈ ਹਰੇ ਮਨ,
ਮਤ ਭੁੱਲੈ ਹਰੇ ਮਨ,
ਚੇਤ ਹਰੀ,
ਚੇਤ ਹਰੀ।
ਉਹ ਮਨਾ ਮਤਾ ਭੁੱਲਣਾ ਕਰ, ਹਰੀ ਨੂੰ ਚੇਤੇ ਕਰ, ਕੁਟੰਬੀਆਂ ਵਾਸਤੇ, ਪਰਿਵਾਰ ਵਾਸਤੇ ਲਾਤੀ ਜ਼ਿੰਦਗੀ ਸਾਰੀ। ਹਾਂਜੀ।
ਬਿਨ ਗੁਰ ਮੁਕਤ ਨਾਹੀਂ,
ਬਿਨ ਗੁਰ,
ਬਿਨ ਗੁਰ
ਮੁਕਤ ਨਾਹੀਂ ਤ੍ਰੈ ਲੋਈ,
ਮੁਕਤ ਨਾਹੀਂ ਤ੍ਰੈ ਲੋਈ।
ਹਾਂ, ਤਿੰਨੇ ਲੋਕਾਂ ਦੇ ਲੋਕ ਜਿਹੜੇ ਨੇ ਗੁਰੂ ਤੋਂ ਬਿਨਾਂ ਭਾਈ ਮੁਕਤੀ ਨਹੀਂ ਪਾ ਸਕਦੇ।
ਗੁਰਮੁਖ
ਜਾਂ ਤਿੰਨੇ ਲੋਕਾਂ ਵਿੱਚ ਗੁਰਾਂ ਤੋਂ ਬਿਨਾਂ ਕਿਸੇ ਨੇ ਮੁਕਤੀ ਨਹੀਂ ਪਾਈ। ਹਾਂਜੀ।
ਗੁਰਮੁਖ ਪਾਈ ਹੈ ਨਾਮ ਹਰੀ,
ਗੁਰਾਂ ਦੁਆਰਾ ਭਾਈ ਹਰੀ ਦਾ ਨਾਮ ਪ੍ਰਾਪਤ ਹੁੰਦਾ ਹੈ, ਉਹ ਪਾਉਣਾ ਕਰੀਏ।
ਰਹਾਓ ਬਿਨ ਭਗਤੀ ਨਹੀਂ ਸਤਿਗੁਰ ਪਾਈਐ,
ਬਿਨ ਭਗਤੀ,
ਬਿਨ ਭਗਤੀ
ਨਹੀਂ ਸਤਿਗੁਰ ਪਾਈਐ,
ਨਹੀਂ ਸਤਿਗੁਰ ਪਾਈਐ।
ਅੱਗੇ
ਬਿਨ ਭਾਗਾਂ ਨਹੀਂ ਭਗਤ ਹਰੀ,
ਅਨਵੇ ਅਰਥ ਲੱਗਣਗੇ। ਭਾਗਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ, ਗੁਰੂ ਬਿਨਾਂ ਨਹੀਂ ਭਗਤ ਹਰੀ, ਰੱਬ ਦੀ ਭਗਤੀ ਨਹੀਂ ਮਿਲਦੀ, ਭਗਤੀ ਬਿਨਾਂ ਰੱਬ ਨਹੀਂ ਮਿਲਦਾ। ਇੱਕ ਐਸਾ ਮਹਾਰਾਜ ਨੇ ਨਿਯਮ ਬਣਾਇਆ, ਸਿਸਟਮ ਬਣਾਇਆ, ਭਾਗਾਂ ਬਿਨਾਂ ਗੁਰੂ ਨਹੀਂ ਮਿਲਦਾ, ਗੁਰਾਂ ਬਿਨਾਂ ਭਗਤੀ ਨਹੀਂ ਮਿਲਦੀ, ਭਗਤੀ ਬਿਨਾਂ ਵਾਹਿਗੁਰੂ ਨਹੀਂ ਮਿਲਦਾ, ਰੱਬ ਨਹੀਂ ਮਿਲਦਾ। ਚਲੋ।
ਬਿਨ ਭਾਗਾਂ ਸਤਸੰਗ ਨਾ ਪਾਈਐ,
ਅਤੇ ਭਾਗਾਂ ਤੋਂ ਬਿਨਾਂ ਭਾਈ ਗੁਰੂ ਦੀ ਸੰਗਤ ਵੀ ਨਹੀਂ ਮਿਲਦੀ।
ਕਰਮ ਮਿਲੇ ਹਰ ਨਾਮ ਹਰੀ,
ਗੁਰੂ ਦੀ ਸੰਗਤ ਵਿੱਚੋਂ ਜਦੋਂ ਫਿਰ ਬਖਸ਼ਿਸ਼ ਹੋ ਜਾਂਦੀ ਹੈ, ਫਿਰ ਹਰੀ ਦਾ ਨਾਮ ਪ੍ਰਾਪਤ ਹੋ ਜਾਂਦਾ ਸੰਗਤ ਵਿੱਚੋਂ ਗੁਰੂ ਦੀ। ਇਹ ਇਸੇ ਦੁਕਾਨ ਤੋਂ ਮਿਲਦਾ ਇਹ।
ਘੱਟ ਘੱਟ ਗੁਪਤ ਉਪਾਏ ਵੇਖੈ,
ਉਹ ਵਾਹਿਗੁਰੂ ਘਟਾਂ ਘਟਾਂ ਵਿੱਚ ਗੁਪਤ ਹੋ ਕੇ ਬੈਠਾ ਅਤੇ ਉਪਾਏ ਵੇਖੈ, ਸਾਰਿਆਂ ਨੂੰ ਪੈਦਾ ਕਰਕੇ ਫਿਰ ਵੇਖਦਾ। ਹਾਂਜੀ।
ਵੇਖੈ ਵੇਖੈ
ਵੇਖਾ ਤੇ ਵਿਸ਼ਰਾਮ ਹੋ ਗਿਆ।
ਪ੍ਰਗਟ ਗੁਰਮੁਖ ਸੰਤ ਜਨਾ,
ਪ੍ਰਗਟ ਕਿਵੇਂ ਹੁੰਦਾ? ਗੁਰਾਂ ਦੁਆਰਾ, ਸੰਤ ਜਨਾਂ ਦੁਆਰਾ ਉਹ ਪ੍ਰਗਟ ਹੁੰਦਾ ਭਾਈ, ਗੁਰਾਂ ਦੁਆਰਾ ਸੰਤ ਲੋਕਾਂ ਵਿੱਚ ਪ੍ਰਗਟ ਹੁੰਦਾ। ਹਾਂਜੀ।
ਹਰ ਹਰ ਕਰੇ,
ਜਾਂ ਇਉਂ ਵੀ ਅਰਥ ਕਰ ਲੈਂਦੇ ਨੇ, ਗੁਰਾਂ ਦੁਆਰਾ ਸੰਤ ਜਨਾਂ ਨੂੰ ਪ੍ਰਗਟ ਹੁੰਦਾ। ਚਲੋ।
ਹਰ ਹਰ ਕਰੇ ਸੋ ਹਰ ਰੰਗ ਭੀਨੇ,
ਕਰਹਿ ਬੋਲੋ ਕਰਹਿ, ਹਾ ਪੂਰਾ ਲੱਗ ਗਿਆ। ਹਰ ਹਰ ਕਰਹਿ,
ਹਰ ਹਰ ਕਰਹਿ ਸੋ ਹਰ ਰੰਗ ਭੀਨੇ,
ਜਿਹੜੇ ਭਾਈ ਹਰੀ ਹਰੀ ਕਰਦੇ ਨੇ, ਨਾਮ ਜਪਦੇ ਨੇ, ਉਹ ਹਰੀ ਦੇ ਰੰਗ ਮੈਨੇ ਪ੍ਰੇਮ ਵਿੱਚ ਭੀਨੇ ਭਿੱਜ ਜਾਂਦੇ ਨੇ। ਹਾਂ। ਫਿਰ
ਹਰ ਜਲ ਅੰਮ੍ਰਿਤ ਨਾਮ ਮਨਾ,
ਹਾਂ ਉਹਨਾਂ ਨੂੰ ਫਿਰ ਹਰੀ ਨਾਮ ਅੰਮ੍ਰਿਤ ਜਲ ਜਿਹੜਾ ਭਾਈ ਉਹ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਹਰੀ ਦਾ ਨਾਮ ਜਲ ਪਾਨ ਕਰਨ ਜਿਹੜੇ ਨੇ ਭਾਈ ਪੀਂਦੇ ਨੇ, ਹਾਂ ਉਹਨੂੰ ਪੀ ਕੇ ਫਿਰ ਕੀ ਹੋ ਜਾਂਦਾ? ਜਨਮ ਮਨ ਤੋਂ ਰਹਿਤ ਹੋ ਜਾਂਦੇ ਨੇ।
ਜਿਨ ਕੋ ਤਖਤ ਮਿਲੇ ਵਡਿਆਈ,
ਹਾਂ ਜਿਨ੍ਹਾਂ ਨੂੰ ਭਾਈ ਤਖਤ ਕੀ ਹੈ? ਗੁਰੂ ਕੀ ਸਾਧ ਸੰਗਤ, ਗੁਰੂ ਕੀ ਸਾਧ ਸੰਗਤ 'ਚ ਬੈਠਣ ਬੈਠ ਕੇ ਭਜਨ ਕਰਨ ਦੀ ਵਡਿਆਈ ਜਿਹਨੂੰ ਮਿਲੀ ਹੈ ਸਿਮਨ ਕਰਨ ਦੀ। ਹਾਂਜੀ।
ਗੁਰਮੁਖ ਸੇ ਪ੍ਰਧਾਨ ਕੀਏ,
ਉਹ ਗੁਰਮੁਖ ਭਾਈ ਮੁਖੀਏ ਨੇ ਸੰਸਾਰ ਵਿੱਚ, ਉਹ ਅਸਲੀ ਪ੍ਰਧਾਨ ਨੇ। ਹਾਂਜੀ।
ਪਾਰਸ ਭੇਟ ਪਏ ਸੇ ਪਾਰਸ,
ਜਿਵੇਂ ਪਾਰਸ ਨਾਲ ਭੇਟ ਮੈਨੇ ਮਿਲ ਕੇ ਕੋਈ ਧਾਤ ਜਿਹੜੀ ਹੈ ਸੋਨਾ ਬਣ ਜਾਂਦੀ ਹੈ ਜਾਂ ਪਾਰਸ ਰੂਪੇ ਹੋ ਜਾਂਦੀ ਹੈ, ਇਉਂ ਗੁਰੂ ਕ ਪਾਰਸ ਨੇ, ਉਹਨਾਂ ਨਾਲ ਮਿਲਣੇ ਕਰਕੇ ਸਿੱਖ ਜਿਹੜਾ ਪਾਰਸ ਰੂਪ ਹੋ ਜਾਂਦਾ ਹੈ, ਉਹਦਾ ਹੀ ਸਰੂਪ ਹੋ ਜਾਂਦਾ ਗੁਰੂ ਦਾ ਹੀ। ਨਾਨਕ
ਨਾਨਕ ਹਰ ਗੁਣ ਸੰਗ ਥੀਏ,
ਹਾਂ ਮਹਾਰਾਜ ਜੀ ਕਹਿੰਦੇ ਜੇ ਉਹ ਹਰ ਗੁਰ ਸੰਗ ਥੀਏ, ਗੁਰ ਮੈਨੇ ਇੱਥੇ ਪੂਜਨੀਕ ਜਿਹੜਾ ਹਰੀ ਹੈ, ਸੋ ਉਹਦੇ ਭਾਈ ਸੰਗੀ ਹੋ ਜਾਂਦੇ ਨੇ, ਜਾਂ ਗੁਰੂ ਦੇ ਉਪਦੇਸ਼ ਦੁਆਰਾ ਹਰੀ ਦੇ ਸੰਗੀ ਹੋ ਜਾਂਦੇ ਨੇ।
ਬਸੰਤ ਮਹੱਲਾ ਤੀਜਾ, ਘਰ ਪਹਿਲਾ ਦੁਤਕੇ,
ਦੋ ਤੁਕੇ,
ਦੋ ਤੁਕੇ,
ਹਾਂ ਦੋ ਅਤੇ ਤੱਤੇ ਦੇ ਵਿਚਾਰ ਡੈਸ਼ ਪੜ੍ਹ ਕੇ ਲਾ ਕੇ ਦੁਤਕੇ, ਐਵੇਂ ਨਹੀਂ ਪੜ੍ਹ, ਦੋ ਤੁਕੇ,
ਦੋ
ਭਾਵੇਂ ਸ਼ਬਦ ਹੁਣ ਦੋ ਤੁਕਿਆਂ ਦਾ ਆ ਰਿਹਾ, ਚਾਰ ਡੰਡੀਆਂ ਤੋਂ ਬਾਅਦ ਦੋ ਤੁਕਾਂ ਤੋਂ ਬਾਅਦ ਨੰਬਰ ਬਦਲੂਗਾ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਹਾਂ ਇਹ ਥੋੜ੍ਹਾ ਠੀਕ ਕਰ ਲਓ, ਇੱਕ ਤੇ ਥੋੜ੍ਹਾ ਨਾ ਹਲਾਰਾ ਦਿਓ, ਇੱਕ
ਇੱਕ
ਓਅੰਕਾਰ,
ਓਅੰਕਾਰ,
ਇੱਕ ਓਅੰਕਾਰ ਨਹੀਂ ਕਹਿਣਾ ਨਾ, ਇੱਕ
ਇੱਕ
ਓਅੰਕਾਰ,
ਓਅੰਕਾਰ,
ਠੀਕ।
ਸਤਿਗੁਰ ਪ੍ਰਸਾਦ ਮਹਾਂ ਰੁੱਤੀ ਮਹਿ ਸਦ ਬਸੰਤ,
ਹਾਂ ਮਹਾਂ ਮਹੀਨੇ, हाँ भाई सारे महीनों में जिमें जो महारुति महीने रुत्तां से हाँ जी सारे इन्हां दे विच 12 महीनों से रुत्तां दे विच वो वाहगुरु सदा ही बसंत महीने वसदा है। हाँ जी
जित हरिया सब जीए जंत
जिस करके तेरी सत्ता करके सारे जी जंत महाराज जिहड़े ने हरे भरे ने। हाँ जी
क्या हो आखा किरम जंत
मैं किरम जंत तुछ जीव तेरी बड़ियाई नू की आखा
तेरा कीने
तेरा
तेरा
इत्थे विश्राम करके
किने ना पाया आद अंत
हे वाहिगुरु तेरा आद ते अंत किसी ने पौना नहीं किया तेरा मुढ़ किसी नू नहीं लभिया तेरा अखीर किसी नू नहीं लभिया तू शुरू कित्थे होया तेरा अंत कित्थे है अखीर कित्थे है नहीं कोई लभ सकिया
तै साहिब की करह सेव
हाँ हे साहिब स्वामी जिहड़े तेरी सेवा करदे ने तैं मैंने तुहाडी हाँ जी
परम
या तेरी
परम सुख पावह आत्मदेव
हे आत्मदेव वाहिगुरू प्रकाश रूप वो परम सुख की प्राप्ति कर लेंगे ने वैसे। हाँ जी
रहाओ कर्म होवै तां सेवा करै
तुरो भाई बख्श होवे रब दे उत्तम कर्म होवे सो वह पुरश गुरां की सेवा करता एवें नहीं होंगी बख्श होवे पिछों
गुर प्रसादी जीवत मरै
गुर प्रसादी पर कट्ठा ही है ना ठीक गुरां की प्रसादी गुरां की कृपा नाल जिहड़ा जीवत भाव तो मर गया हंकार वालों मर गया वो फिर की करता है
अन दिन साच
आन दिन ते आन दिन
अन दिन
की करता है
साच नाम उचरै
हाँ आन दिन दिन रात सच्चे नाम का उच्चारण वो करता है फिर इन बिद प्राणी ठीक
दुत्तर तरै
इस विधि दे नाल प्राणी संसार दुत्तर मैंने तरना औखा है दुत्तर मीनस औखा वो औखा तरना जिहड़ा संसार उन्हूं तर लैंदा है इस विधि नाल गुरु दा प्रसादी आ होके शाबाश
बिक अमृत करतार उपाय
बिख भी ते अमृत भी परमेश्वर ने पैदा कीते ने जां बिख की है दुख अमृत की है सुख ये दुख ते सुख परमेश्वर ने पैदा कीते ने। हाँ जी
संसार बिरख कौ दोए फल लाए
कौ ते संसार बिरख कौ
संसार बिरख कौ दोए फल लाए
ये संसार रूपी बिरस नू ये दो फल लाते एक ब्यो एक अमृत जां दुख जां सुख संसार रूपी दरख्त नू ये दो फल लगे हुए ने
आपे करता करे कराए
वो वाहिगुरु करता आपे जीवां नू पहला करदा है बनाउंदा है फिर उन्हां दे पासों कराए काम कराउंदा है
जो तिस भावै तिसे खवाए
हाँ जिमें जिमें उन्हूं पाउंदा उन्हूं फल खवा दिंदा है किसे नूं दुख दा फल खवाउंदा है किसे नूं सुख दा खवाउंदा है ये दो फल ने
नानक जिसनों नदर करे
जिहते भाई परमेश्वर कृपा दृष्टि कर दिंदा है वो फिर
अमृत नाम आप दे
आपे
आपे दे
उन्हूं नाम अमृत फिर आप ही दे देना करदा है
बिख्या की वासना मन है करे
हाँ पर उन्हूं फिर नाम अमृत दे के फल जिहड़ी विशियां दी वासना है उहदी मना कर दिंदा है मन है मन विच नहीं अर्थ इत्थे मन है मैंने मना कर दिंदा है दूर कर दिंदा है रोक दिंदा है हाँ कह आ कम कर तुहानूं मना करो जी रोको मन का अर्थ रोकना उस लहजे च पढ़ना है बिख्या की वासना
मन है करे
मन है करे
मन है करे
हाँ
अपना भाणा आप करे
अपना भाणा वाहिगुरू आपे मनाउंदा है भाई सो इत्थे तक हाँ जी अगे चलो
बसंत महला तीजा राते साच हर नाम निहाला
जिहड़े सच्चे हरी नाम विच भाई रते ने ना वो निहाल हो गए दुखां तो रहत हो गए निहाल दर्थ हुंदा है आनंदित हो जाना दुखां तो रहत हो जाना
दया करो प्रभ दीन दयाला
इस करके हे दीन दयालु वाहिगुरू साढ़े ते दया करो की मंगया दया विच
तिस बिन अवर नहीं मैं कोए
महाराज जी उस परमेश्वर तो मैं बिना तो मैनू होर कोई तुहाडा ਤੁਹਾਤੋਂ ਬਿਨਾਂ ਇਹ ਪਰਮੇਸ਼ੁਰ ਕੋਈ ਆਸਰਾ ਨਹੀਂ ਜਾਂ ਤਿਸ ਪਰਮੇਸ਼ੁਰ ਤੋਂ ਬਿਨਾਂ ਮੇਰਾ ਹੋਰ ਕੋਈ ਸਹਾਇਕ ਨਹੀਂ।
ਜਿਉ ਭਾਵੈ ਤਿਉ ਰੱਖੈ ਸੋਏ,
ਜਿਵੇਂ ਉਹਨੂੰ ਪਾਉਂਦਾ ਹੈ ਉਵੇਂ ਭਾਈ ਪਰਮੇਸ਼ੁਰ ਰੱਖਦਾ ਸਾਰਿਆਂ ਨੂੰ।
ਗੁਰ ਗੋਪਾਲ ਮੇਰੇ ਮਨ ਭਾਏ,
ਇੱਥੇ ਗੁਰਦਾਰਥ ਪੂਜਨੀਕ ਵੱਡਾ ਹੈ, ਜੋ ਗੋਪਾਲ ਪਰਮੇਸ਼ੁਰ ਪੂਜਨੀਕ ਹੈ ਵੱਡਾ ਸਾਰਿਆਂ ਤੋਂ, ਉਹ ਹੁਣ ਮੇਰੇ ਮਨ ਵਿੱਚ ਭਾ ਗਿਆ, ਪਿਆਰਾ ਲੱਗਿਆ ਮੈਨੂੰ। ਹਾਂਜੀ,
ਰਹਿ ਨਾ ਸਕੋ ਦਰਸ਼ਨ ਦੇਖੇ
ਬਿਨ ਅਤੇ ਵਿਸਰਾਮ,
ਰਹਿ ਨਾ ਸਕੋ ਦਰਸ਼ਨ ਦੇਖੇ ਬਿਨ,
ਹੁਣ ਮੈਂ ਉਹਦੇ ਦਰਸ਼ਨ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦਾ।
ਸਹਿਜ ਮਿਲੋ ਗੁਰਮੇਲ ਮਿਲਾਏ,
ਹਾਂ ਸਹਿਜੇ ਹੀ ਸੁਭਾਵਿਕ ਹੀ ਮਹਾਰਾਜ ਗੁਰੂ ਮਹਾਰਾਜ ਉਹਨਾਂ ਦੇ ਮੇਲ ਵਿੱਚ ਮਿਲਾ ਲੈਣ।
ਰਹਾਓ ਇਹੋ ਮਨ ਲੋਭੀ ਲੋਭ ਲੁਭਾਉਣਾ,
ਜਾਂ ਜੋ ਹਰੀ ਦੇ ਗੁਣਾਂ ਜੋ ਗੁਣਾਂ ਨਾਲ ਮਿਲ ਜਾਂਦੇ ਨੇ ਉਹਦੀ ਸਤਸੰਗ ਚਾ ਕੇ ਮਿਲ ਜਾਂਦੇ ਨੇ, ਗੁਰੂ ਫਿਰ ਸੁਭਾਵਿਕ ਹੀ ਪਰਮੇਸ਼ੁਰ ਨਾਲ ਮਿਲਾ ਦਿੰਦਾ। ਹਾਂ ਮੇਲ ਮਿਲਾਏ, ਪਹਿਲਾਂ ਗੁਰੂ ਨਾਲ ਮਿਲਾਇਆ, ਗੁਰੂ ਨੇ ਹਰੀ ਨਾਲ ਮਿਲਾਇਆ, ਕਿਵੇਂ ਮਿਲਾਇਆ ਸਹਿਜ ਸੁਭਾਵਿਕ ਹੈ। ਹਾਂ ਨਿਰਜਤ ਨੇ ਮਿਲਾ ਦਿੱਤਾ ਫਿਰ ਤਾਂ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ। ਚਲੋ ਅੱਗੇ,
ਇਹੋ ਮਨ ਲੋਭੀ ਲੋਭ ਲੁਭਾਉਣਾ,
ਇਹ ਲੁਭਾਉਣਾ
ਲੁਭਾਉਣਾ,
ਇਹ ਲੋਭੀ ਮਨ ਲੋਭੀ ਹੋਇਆ ਹੋਇਆ ਪਦਾਰਥਾਂ ਦੇ ਲੋਭ ਵਿੱਚ ਲੁਭਾਏ ਮਨ ਹੋ ਰਿਹਾ ਹੈ।
ਰਾਮ ਵਿਸਾਰ ਬਹੁਰ ਪਛਤਾਨਾ,
ਹਾਂ ਲੋਭੀ ਹੋ ਕੇ ਵਾਹਿਗੁਰੂ ਦੇ ਨਾਮ ਨੂੰ ਵਿਸਾਰ ਕੇ, ਰਾਮ ਨੂੰ ਵਿਸਾਰ ਕੇ ਅੰਤ ਨੂੰ ਪਛਤਾਪ ਕਰਦਾ ਫਿਰ।
ਵਿਛਰੁਤ ਮਿਲਾਏ ਗੁਰਸੇਵ ਰਾਂਗੇ,
ਹਾਂ ਭਾਈ ਜੋ ਗੁਰਾਂ ਦੀ ਸੇਵਾ ਵਿੱਚ ਰਾਂਗੇ ਮੈਨੇ ਰੰਗੇ ਨੇ ਨਾ, ਗੁਰੂ ਫਿਰ ਉਹਨਾਂ ਨੂੰ ਵਿਛੜਿਆਂ ਨੂੰ ਮਿਲਾ ਦਿੰਦਾ। ਇਹ ਗੁਰੂ ਦਾ ਕਾਰਜ ਹੈ, ਉਹਦਾ ਕਰਤੱਵ ਹੈ।
ਹਰਨਾਮ ਦਿਓ ਮਸਤਕ ਵਡਭਾਗੇ,
ਉਹਨਾਂ ਨੂੰ ਫਿਰ ਗੁਰਾਂ ਨੇ ਹਰੀ ਦਾ ਨਾਮ ਦਿੱਤਾ ਕਿਉਂਕਿ ਉਹਨਾਂ ਦੇ ਵੱਡੇ ਭਾਗ ਜਾਗ ਪਏ। ਹਾਂ
ਪੌਣ ਪਾਣੀ ਕੀ ਇਹ ਦੇਹ ਸਰੀਰਾ,
ਹਾਂ ਤੁਸੀਂ ਕਹੋਗੇ ਵੀ ਦੇਹ ਵੀ ਅਰਥ ਵੀ ਸਰੀਰ ਹੁੰਦਾ, ਸਰੀਰ ਦੇ ਅਰਥ ਵੀ ਦੇਹ ਹੁੰਦਾ, ਦੋਵੇਂ ਆ ਗਏ। ਭਾਵ ਦੋ ਸਰੀਰ ਨੇ, ਇੱਕ ਸਥੂਲ ਸਰੀਰ ਇੱਕ ਸੂਖਸ਼ਮ ਸਰੀਰ। ਇਹ ਦੋਵੇਂ ਸਰੀਰ ਜਿਹੜੇ ਨੇ ਪੰਜੇ ਤੱਤਾਂ ਦੇ ਬਣੇ ਨੇ, ਪੌਣ ਪਾਣੀ ਆਦਿਕ ਪੰਜ ਤੱਤ ਜਾਣਦੇ ਹੋ ਨਾ, ਪੌਣ ਹਵਾ ਹੋ ਗਈ, ਹੋਰ ਪਾਣੀ ਹੋ ਗਿਆ, ਹੋਰ ਅਗਨੀ ਹੋ ਗਈ, ਤਿੰਨ ਆਕਾਸ਼ ਹੋ ਗਿਆ, ਧਰਤੀ ਹੋ ਗਈ। ਇਉਂ ਪੰਜ ਤੱਤਾਂ ਦੇ ਦੋਵੇਂ ਸਰੀਰ ਬਣੇ ਨੇ, ਸੂਖਮ ਵੀ ਸਥੂਲ ਵੀ। ਸੂਖਮ ਕਿਹੜਾ? ਮਨ ਬੁੱਧ ਚਿੱਤ ਅਹੰਕਾਰ, ਇਹ ਸੂਖਮ ਸਰੀਰ ਹੈ। ਸਥੂਲ ਜਿਹੜਾ ਆਪਾਂ ਨੂੰ ਅੱਖਾਂ ਨਾਲ ਦਿਖ ਰਿਹਾ, ਇਹ ਸਥੂਲ ਸਰੀਰ ਹੈ। ਇਹ ਦੋਵੇਂ ਸਰੀਰ ਪੰਜਾਂ ਹੀ ਤੱਤਾਂ ਤੋਂ ਬਣੇ ਨੇ। ਹਾਂਜੀ, ਕਸੀਮਾ ਵੀ ਬਣਾ ਤਾ ਕਿਸੇ ਨੇ? ਅਜੇ ਤੱਕ ਨਹੀਂ ਬਣਿਆ। ਹਾਂਜੀ, ਨਾ ਬਣੇਗਾ। ਅਸਥੂਲ ਤਾਂ ਜਿਹੜਾ ਅੱਖਾਂ ਨਾਲ ਦੇਖ ਸਕੀਏ ਸਰੀਰ ਨੂੰ, ਉਹ ਸਥੂਲ ਮੰਨ ਲਿਆ, ਉਹ ਵੀ ਪੰਜਾਂ ਤੱਤਾਂ ਦਾ। ਇਹਦੇ ਨਾਲ ਇੱਕ ਸੂਖਸ਼ਮ ਸਰੀਰ ਹੈ, ਉਹ ਕਿਹੜਾ? ਮਨ, ਮਨ ਹੈਗਾ ਨਾ, ਪਰ ਦੀਂਦਾ ਨਹੀਂ। ਕੋਈ ਦੱਸ ਸਕਦਾ ਵੀ ਮਨ ਇਹੋ ਜਿਹਾ, ਉਹਦੇ ਕਿਹੋ ਜਿਹਾ ਰੂਪ ਹੈ ਮਨ ਦਾ? ਉਹਦੀ ਬਣਾਵਟ ਪੰਜਾਂ ਤੱਤਾਂ ਤੋਂ ਹੀ ਹੈ, ਭਾਵੇਂ ਨਹੀਂ ਵੀ ਦੀਂਦਾ ਨਾ, ਕਿਉਂਕਿ ਸਤੋ ਅੰਸ਼ ਭੁਗਤਨ ਕੀ ਜੋ ਹੈ ਤਾਂ ਤੇ ਅੰਤਸਕਰਨ ਪਿਓ ਹੈ। ਇਹ ਅੰਤਸਕਰਨ ਹੈ, ਚਾਰ ਚੀਜ਼ਾਂ ਨੂੰ ਅੰਤਸਕਰਨ ਕਹਿੰਦੇ ਨੇ। ਪੰਜੇ ਤੱਤਾਂ ਦੀ ਸਤੋ ਅੰਸ਼ ਤੋਂ ਇਹ ਬਣੇ ਨੇ, ਮਨ ਵੀ ਸੋ ਇਹਨਾਂ ਤੋਂ ਹੀ ਬਣਿਆ, ਪੰਜੇ ਤੱਤਾਂ ਤੋਂ। ਬੁੱਧ ਵੀ ਇਹਨਾਂ ਤੋਂ ਹੀ ਬਣੀ ਹੈ, ਸੋ ਚਿੱਤ ਵੀ ਇਹਨਾਂ ਤੋਂ ਹੀ ਬਣੇ, ਜਿਹੜੀ ਮੈਮੋਰੀ ਸ਼ਕਤੀ ਆਪਣੀ। ਹਾਂ ਚਲੋ,
ਹੋਮੈ ਰੋਗ ਖੇਟਨ
ਕਠਨ
ਕਠਨ ਤਿੰਨ
ਪੀੜਾ। ਸੋ ਇਹ ਸੁੱਖ ਸੁਰੀ ਵਿੱਚ ਜਿਹੜਾ ਅਹੰਕਾਰ ਦਾ ਰੋਗ ਹੈ ਨਾ, ਈਗੋ ਦਾ ਰੋਗ ਹੈ, ਇਹਦੀ ਪੀੜਾ ਜਿਹੜੀ ਹੈ ਬੜੀ ਕਠਿਨ ਹੈ। ਪੀੜਾ ਮੈਨੇ ਪੀੜ, ਕਠਿਨ ਬੜੀ ਕਠਿਨ ਹੈ ਹੋਮੈ ਦੀ ਪੀੜਾ ਜਿਹੜੀ ਹੈ ਰੋਗ ਦੀ। ਹਾਂਜੀ,
ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ।
ਹਾਂ, ਗੁਰਮੁਖਾਂ ਨੇ ਰਾਮ ਦਾ ਨਾਮ ਜਪਿਆ, ਉਹਦੇ ਗੁਣਾਂ ਨੂੰ ਗਾਇਆ, ਬਸ ਇਹੀ ਇਹਦੇ ਲਈ, ਇਹਦੀ ਨਿਵਿਰਤੀ ਰੋਗ ਦੀ, ਹੋਮੈ ਦਾ ਰੋਗ ਨਿਵਿਰਤ ਕਰਨ ਵਾਸਤੇ ਇਹੀ ਇੱਕ ਦਵਾਈ ਹੈ, ਦਾਰੂ ਹੈ। ਹਾਂਜੀ,
ਕਰ ਕਿਰਪਾ ਗੁਰ ਰੋਗ ਗਵਾਇਆ।
ਇਹ ਰੋਗ ਗੁਰਾਂ ਨੇ ਕਿਰਪਾ ਕਰਕੇ ਗਵਾ ਦਿੱਤਾ, ਜਿਹੜਾ ਹੋਮੈ ਦਾ ਰੋਗ ਸੀ, ਹੰਕਾਰ ਦਾ ਰੋਗ ਸੀ, ਗੁਰਾਂ ਦੀ ਕਿਰਪਾ ਨਾਲ ਦੂਰ ਹੋਇਆ, ਉਹਨਾਂ ਨੇ ਨਾਮ ਰੂਪੀ ਦਵਾਈ ਨਾਲ ਦੂਰ ਕਰਤਾ। ਚਾਰ
ਨਿੰਦਿਆ
ਨਦੀਆਂ,
ਚਾਰ ਨਦੀਆਂ ਅਗਨ ਤਿੰਨ ਚਾਰੇ,
ਅਗਨ ਤਨ ਚਾਰੇ,
ਅਗਨ ਤਨ ਚਾਰੇ,
ਹਰੇਕ ਸਰੀਰ ਦੇ ਅੰਦਰ ਬ੍ਰਹਮ ਗਿਆਨੀ ਤੋਂ ਬਿਨਾਂ ਸਾਰਿਆਂ ਸਰੀਰਾਂ ਵਿੱਚ ਚਾਰ ਅੱਗ ਨਦੀਆਂ ਵਗਦੀਆਂ ਨੇ। ਹਾਂ, ਅਗਨੀ ਉਪਾਠ ਹੈ, ਚਾਰ ਨਦੀਆਂ,
ਚਾਰ ਨਦੀਆਂ,
ਅਗਨੀ ਤਨ ਚਾਰੇ,
ਅਗਨੀ ਤਨ ਚਾਰੇ।
ਹਾਂ, ਸਰੀਰਾਂ ਦੇ ਵਿੱਚ ਸਾਰਿਆਂ ਦੇ ਵਿੱਚ ਚਾਰ ਅੱਗ ਦੀਆਂ ਨਦੀਆਂ ਵਗ ਰਹੀਆਂ ਨੇ, ਇੱਕ ਅੱਧੀ ਨਹੀਂ, ਪਾਣੀ ਦੀਆਂ ਨਹੀਂ ਵਗਦੀਆਂ, ਵਗਦੀਆਂ ਵੀ ਅਗਦੀਆਂ ਨੇ। ਸੋ ਇਸ ਲਈ ਕਿਹੜੀਆਂ ਨੇ ਉਹ, ਪਿੱਛੇ ਆਪਾਂ ਵਿਚਾਰਿਆ ਸੀ, ਕੋਪ ਹੋ ਗਈ ਕਿੱਦਾਂ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਇਹ ਚਾਰ ਨਦੀਆਂ ਅੱਗ ਦੀਆਂ ਵਗਦੀਆਂ ਨੇ। ਪਵ ਹੈ ਦੱਜਾ ਨਾਨਕਾ ਤਰੀਆ ਕਰਮੀ ਲੱਗ। ਸੋ ਜਿਹੜਾ ਨਾ ਪੈ ਗਿਆ ਤਾਂ ਸੜੂਗਾ ਹੀ ਨਾ। ਸੋ ਚਾ ਹੰਸ ਹਿੰਸਾ ਦੀ ਨਦੀ, ਅੱਜ ਜੀ ਕਰਦਾ ਵੀ ਮੁਰਗਾ ਮਾਰ ਕੇ ਰੋਟੀ ਖਾਈਏ, ਇਹ ਹਿੰਸਾ ਦੀ ਨਦੀ ਹੈ, ਜੀਵਾਂ ਨੂੰ ਘਾਤ ਕਰਨ ਵਾਲਾ ਸੁਭਾਅ, ਹਿੰਸਾ ਦੀ ਨਦੀ। ਹੰਸ ਹੇਤ, ਹੇਤ ਹੋ ਗਿਆ ਮੋਹ ਦੀ ਨਦੀ, ਲੋਭ ਲੋਭ ਦੀ ਨਦੀ, ਕੋਪ ਕ੍ਰੋਧ ਦੀ। ਇਹ ਚਾਰ ਨਦੀਆਂ ਅੱਗ ਦੀਆਂ ਵਗ ਰਹੀਆਂ ਨੇ, ਅਤੇ ਇਹ ਚਾਰੇ ਨਦੀਆਂ ਨੇ ਤਨ ਚਾਰੇ, ਚਾਰੇ ਚਾਰ ਦੀ ਗਿਣਤੀ ਦਾ ਵਾਚਕ ਨਹੀਂ, ਚਾਰੇ ਮੈਨੇ ਚਰ ਲਏ ਸਾਰੇ ਇਹਨੇ ਸਰੀਰ ਜਿਹੜੇ ਸੀ, ਇਹ ਚਾਰੇ ਨਦੀਆਂ ਨੇ ਚਰ ਲਏ, ਛਕ ਲਏ, ਖਤਮ ਕਰਤੇ। ਚਲੋ, ਹਾਂ ਬਸ ਹਿਸਾਬ ਤੱਕ ਸੜ ਰਹੇ ਨੇ ਉਹ, ਚਾਰੇ ਚੜ ਰਹੇ ਨੇ, ਛਕ ਲਏ ਉਹਨਾਂ ਨੇ, ਬਿਰਲੇ ਹੀ ਉਹ ਲੋਕ ਨੇ ਜਿਹੜੇ ਇਹਨਾਂ ਅੱਗ ਤੋਂ ਬਚੇ ਨੇ, ਠੀਕ ਹੈ ਨਾ, ਉਹ ਬਚ ਗਏ ਚਰਨ ਤੋਂ ਛਕਣ ਤੋਂ, ਉਹਨਾਂ ਨੇ ਮੁਕਤ ਕੀਤਾ। ਸਾਰਾ ਆ ਜਿਹੜੀ ਭੀੜ ਲੱਗੀ ਆ ਲੋਕਾਂ ਦੀ, ਉਹਨਾਂ ਕਰਕੇ ਸਾਰੀ ਮੁੜ ਮੁੜ ਕੇ ਇੰਨੀ ਦੁਨੀਆ ਇਕੱਠੀ ਆਉਂਦੀ ਹੈ। ਜੇ ਮੁਕਤ ਹੋ ਗਏ ਤਾਂ ਇੱਥੇ ਦਾ ਰਹਿ ਸਿਲਸਿਲਾ ਹੀ ਮੁੱਕ ਜੂ, ਇਕੱਲੇ ਰੱਬ ਰਹਿ ਜੂ, ਠੀਕ ਹੈ ਨਾ। ਸੋ ਇਹ ਸਿਲਸਿਲਾ ਉਹਨੇ ਚਲਾਉਣਾ ਵੀ ਹੈ, ਸਾਰੇ ਮੁਕਤ ਵੀ ਨਹੀਂ ਹੋਣਗੇ, ਜਿੰਨਾ ਚਿਰ ਸੰਸਾਰ ਹੈ ਇਹ ਖੇਡ ਬਣਿਆ, ਕੁਝ ਮੁਕਤ ਨੇ, ਕੁਝ ਜਿਹੜੇ ਨੇ ਜੂਨਾਂ 'ਚ ਭਰਮ ਕੇ ਚੱਕਰ ਬਣਿਆ ਹੋਇਆ, ਖੂਹ ਦੀਆਂ ਟੰਡਾਂ ਵਾਂਗੂ ਆਈ ਜਾਂਦੀਆਂ ਨੇ, ਜਾਈ ਜਾਂਦੀਆਂ ਨੇ, ਇੱਕ ਸਖਨੀ ਹੋਰ ਫੇਰ ਭਰੀਏ ਤਾਂ ਹੈ, ਕੁਝ ਖਾਲੀ ਹੋ ਕੇ ਜਾ ਰਹੀਆਂ ਨੇ, ਕੁਝ ਭਰ ਭਰ ਕੇ ਆ ਰਹੀਆਂ ਨੇ, ਹੋਰ ਇਹ ਬਣਿਆ ਰਹੇਗਾ। ਚਲੋ,
ਤ੍ਰਿਸ਼ਨਾ ਜਲਤ ਜਲੇ ਹੰਕਾਰੇ।
ਹਾਂ, ਸੋ ਇਹ ਤ੍ਰਿਸ਼ਨਾ ਦੀ ਅੱਗ ਵਿੱਚ ਅਤੇ ਹੰਕਾਰ ਦੀ ਅੱਗ ਵਿੱਚ ਆ ਗਿਆ ਤੁਹਾਡਾ ਉੱਤਰ, ਸਾਰਾ ਸੰਸਾਰ ਸੜ ਰਿਹਾ ਹੈ, ਪਰ ਬਚਿਆ ਕੌਣ ਹੈ? ਅੱਗੇ ਉੱਤਰ ਵੀ ਆ ਗਿਆ, ਗੁਰ ਰਾਖੇ,
ਗੁਰ ਰਾਖੇ ਵਡਭਾਗੀ ਤਾਰੇ,
ਜਿਨ੍ਹਾਂ ਨੂੰ ਭਾਈ ਗੁਰਾਂ ਨੇ ਰੱਖ ਲਿਆ, ਉਹ ਵੱਡੇ ਭਾਗਾਂ ਵਾਲੇ ਇਹ ਨਦੀਆਂ ਤੋਂ ਤਾਰ ਦਿੱਤੇ।
ਜੋ ਨਾਨਕ ਔਰ ਹਰ ਅੰਮ੍ਰਿਤ ਤਾਰੇ,
ਠੀਕ ਹੈ, ਵਧੀਆ ਲੱਗਿਆ ਪੜ੍ਹਨ ਤੋਂ। ਉਹ ਵੱਡੇ ਭਾਗਾਂ ਵਾਲਿਆਂ ਨੇ ਭਾਈ ਅੰਮ੍ਰਿਤ ਰੂਪ ਨਾਮ ਜਿਹੜਾ ਹਰੀਦਾਸ ਸੀ ਹਿਰਦੇ ਵਿੱਚ ਧਾਰ ਰੱਖਿਆ, ਧਾਰੇ ਮੈਨੇ ਧਾਰਨ ਕਰ ਰੱਖਿਆ ਨਦੀਆਂ ਨੂੰ ਬਚਣ ਲਈ, ਔਰ ਮੈਨੇ ਹਿਰਦੇ ਵਿੱਚ।
ਬਸੰਤ ਮਹੱਲਾ ਤੀਜਾ
ਜੀ,
ਹਰ ਸੇਵੇ ਸੋ ਹਰ ਕਾ ਲੋਕ।
ਜਿਹੜੇ ਭਾਈ ਰੱਬ ਨੂੰ ਸੇਵਦੇ ਨੇ ਉਹ ਰੱਬ ਦੇ ਲੋਕ ਹੋ ਗਏ, ਉਹਨਾਂ ਨੂੰ ਹਰਜਨ ਕਿਹਾ ਜਾਂਦਾ, ਰੱਬ ਦੇ ਲੋਕ ਕਿਹਾ ਜਾਂਦਾ, ਹਰੀਜਨ ਕਿਹਾ ਜਾਂਦਾ। ਇੱਕ ਸ਼੍ਰੇਣੀ ਵਾਲਿਆਂ ਨੇ ਵੀ ਆਪਣਾ ਨਾਂ ਹਰਜਨ ਹਰੀਜਨ ਰਖਾਇਆ ਨਾ, ਚਲੋ ਸਤਿਕਾਰ ਵਜੋਂ ਰੱਖਤਾ, ਪਰ ਅਸਲ ਹਰੀ ਦੇ ਲੋਕ ਜਿਹੜੇ ਨੇ, ਜਿਹੜੇ ਹਰੀ ਨੂੰ ਸੇਵਦੇ ਨੇ, ਉਹ ਹਰਜਨ ਹੋ ਗਏ, ਹਰੀ ਦੇ ਲੋਕ ਹੋ ਗਏ। ਹਾਂ,
ਸਾਚ ਸਹਿਜ ਕਦੇ ਨਾ ਹੋਵੇ ਸੋਗ,
ਉਹਨਾਂ ਨੂੰ ਸੱਚਾ ਸਹਿਜ ਮੈਨੇ ਗਿਆਨ ਪ੍ਰਾਪਤ ਹੋ ਜਾਂਦਾ, ਜਿਹਨਾਂ ਨੂੰ ਸੱਚਾ ਗਿਆਨ ਪ੍ਰਾਪਤ ਹੋ ਗਿਆ ਸੱਚੇ ਦਾ, ਕਦੇ ਨਾ ਹੋਵੇ ਸੋਗ, ਉਹਨੂੰ ਜ਼ਿੰਦਗੀ 'ਚ ਕਦੇ ਗਮੀ ਨਹੀਂ, ਸੋਗ ਨਹੀਂ ਹੁੰਦਾ, ਆਨੰਦ ਬਣਿਆ ਰਹਿੰਦਾ।
ਮਨਮੁਖ ਮੂਹੇ ਨਾਹੀਂ ਹਰ ਮਨ ਮਾਹੇ,
ਮੋਹੇ ਬਹੁਤ ਠੀਕ ਪੜ੍ਹਿਆ, ਮਨਮੁੱਖ ਭਾਈ ਜਿਹੜੇ ਗੁਰੂ ਵਾਲੇ ਨਹੀਂ ਬਣੇ ਉਹ ਮਰਦੇ ਨੇ ਅਤੇ ਜੰਮਦੇ ਨੇ, ਕਿਉਂ ਐਸਾ ਹੈ ਉਹਨਾਂ ਦਾ, ਨਾ ਹੀ ਹਰ ਮਨ ਮਾਹੇ, ਹਰੀ ਦਾ ਨਾਮ ਉਹਨਾਂ ਦੇ ਮਨ ਵਿੱਚ ਨਹੀਂ। ਹਾਂਜੀ, ਇਸ ਕਰਕੇ ਚੱਕਰ ਬਣਿਆ, ਮਰ ਮਰ ਜੰਮ ਹੈ,
ਮਰ ਮਰ ਜੰਮ ਹੈ ਭੀ ਮਰ ਜਾਹੇ।
ਹਾਂਜੀ, ਉਹ ਫਿਰ ਮਰ ਮਰ ਕੇ ਜੰਮੇ ਜਾਂਦੇ ਨੇ, ਜੰਮ ਜੰਮ ਕੇ ਆਈ ਜਾਂਦੇ ਨੇ, ਫਿਰ 84 ਲੱਖ ਵਾਰੀ ਜੰਮਦੇ ਨੇ, 84 ਲੱਖ ਵਾਰੀ ਮਰਦੇ ਨੇ, ਉਹਨੀਆਂ ਜੂਨਾਂ। ਹਾਂਜੀ,
ਸੇਜਨ
ਜੰਮਣਾ ਇੱਕ ਵਾਰੀ ਕਿੰਨਾ ਔਖਾ, ਮਰਨਾ ਇੱਕ ਵਾਰੀ ਕਿੰਨਾ ਔਖਾ, ਪਰ 19 ਵਾਰੀ 19 ਜੂਨਾਂ 'ਚ ਜੰਮ ਕੇ ਮਰਨਾ, ਫਿਰ ਇੱਕ ਇੱਕ ਜੂਨ 'ਚ ਕਿੰਨੀ ਕਿੰਨੀ ਵਾਰੀ ਆਉਣਾ, ਇਕੱਲਾ 84 ਲੱਖੇ ਨਹੀਂ, ਸੋ ਬੜਾ ਜੰਮਣਾ ਅਤੇ ਮਰਨਾ ਇਹ ਸਿਲਸਿਲਾ ਔਖਾ।
ਸੇ ਜਨ ਜੀਵੇ,
ਹਾਂ ਭਾਈ ਉਹ ਜਨ ਜੀ ਜਾਂਦੇ ਨੇ ਕਿਹੜੇ,
ਜਿਨ ਹਰ ਮਨ ਮਾਹੇ,
ਜਿਨ੍ਹਾਂ ਦਾ ਮਨ ਦੇ ਵਿੱਚ ਹਰੀ ਦਾ ਨਾਮ ਵਸਿਆ, ਉਹ ਜੀ ਅਮਰ ਜੀਵਨੀਆਂ ਜੀ ਜਾਂਦੇ ਨੇ, ਉਹ ਨਹੀਂ ਮਰਦੇ। ਜਿਵੇਂ ਕਬੀਰ ਸਾਹਿਬ ਜੀ ਕਹਿੰਦੇ ਨੇ, ਮੈਂ ਨਾ ਮਰਾਂ ਮਰਬੋ ਸੰਸਾਰ, ਮਰੇ ਸੰਸਾਰ ਮੈਂ ਕਿਉਂ ਮਰਾਂ, ਕਿਉਂ ਤੂੰ ਕਿਉਂ ਨਹੀਂ ਮਰਨਾ ਜਲਾਇਆ, ਲੋਕਾਂ ਨੇ ਕਿਹਾ। ਫਿਰ ਕਹਿੰਦੇ ਅਬ ਮੋਹੇ ਮਿਲਿਓ ਹੈ ਜੀ ਆਵਨਹਾਰਾ, ਮਨ ਜਿਆ ਜੀ ਦੇਣ ਵਾਲਾ ਪਰਮੇਸ਼ਰ ਮਿਲ ਪਿਆ, ਮੈਂ ਕਿਉਂ ਮਰਾਂ, ਮਰੇ ਦੁਨੀਆ। ਹਾਂਜੀ
ਸੱਚ ਸੰਭਾਲਦਾ ਹੈ, ਸੱਚ ਸਮਾਹੇ,
ਇੱਕ ਪੰਕਤੀ ਅੱਗੇ ਨਹੀਂ ਰਹੇਗੀ, ਕਿਹੀ ਹੈ ਦੁਬਾਰੇ ਪੜ੍ਹਦੇ,
ਸੱਚ ਸੰਭਾਲੇ ਹੈ,
ਸੰਭਾਲ ਹੈ
ਸੱਚ ਸਮਾਹੇ,
ਜਿਹੜੇ ਸੱਚੇ ਨਾਮ ਨੂੰ ਸੰਭਾਲਦੇ ਨੇ ਯਾਦ ਕਰਦੇ ਨੇ ਉਹ ਸੱਚ ਸਮਾਹੇ ਸੱਚੇ ਪਰਮੇਸ਼ਰ ਵਿੱਚ ਭੇਦ ਹੋ ਜਾਂਦੇ ਨੇ, ਸਮਾ ਜਾਂਦੇ ਨੇ। ਹਾਂ
ਰਹਾਓ
ਠੀਕ,
ਹਰ ਨਾ ਸੇਵ ਹੈ ਅਤੇ ਹਰ ਤੋਂ ਦੂਰ,
ਜਿਹੜੇ ਰੱਬ ਨੂੰ ਨਹੀਂ ਯਾਦ ਕਰਦੇ ਉਹ ਰੱਬ ਤੋਂ ਦੂਰ ਨੇ, ਰੱਬ ਉਹਨਾਂ ਤੋਂ ਦੂਰ।
ਦੇਸਾਂਤਰ ਭਵ ਹੈ ਸਿਰ ਪਾਵ ਹੈ ਦੂਰ,
ਤਦੇ ਨਾਲ ਧੂਰ
ਧੂਰ,
ਉਹਨਾਂ ਦੇ ਸਿਰ 'ਤੇ ਭਾਈ ਲਾਣਤਾ ਰੂਪੀ ਧੂੜੀ ਪੈਂਦੀ ਰਹਿੰਦੀ ਹੈ, ਵਿਅਰਥੇ ਦੇਸਾਂ ਦੇ ਸੰਤਰਾਂ 'ਚ ਭਰਮ ਰਹਿੰਦੇ ਨੇ, ਕਦੇ ਮਲੇਸ਼ੀਆ ਕਦੇ ਕਨੇਡਾ ਕਦੇ ਅਮਰੀਕਾ ਕਿਤੇ ਇੱਧਰ ਉੱਧਰ ਹੋਰ ਘੁੰਮੀ ਜਾਂਦੇ ਨੇ। ਹਾਂਜੀ
ਹਰ ਆਪੇ ਜਨ ਲੀਏ ਲਾਏ,
ਹਰ ਆਪੇ ਜਨ ਲੀਏ ਲਾਏ, ਹਰੀ ਨੇ ਆਪੇ ਜਨਾਂ ਨੂੰ ਸਾਰੇ ਪਾਸੇ ਕੋਈ ਕਿੱਧਰ ਜੋੜਿਆ ਕੋਈ ਕਿੱਧਰ ਜੋੜਿਆ ਲਾਏ ਨੇ, ਜਾਂ ਹਰੀ ਨੇ ਆਪੇ ਉਹਨਾਂ ਜਨਾਂ ਨੂੰ ਆਪਣੇ ਨਾਮ ਵਿੱਚ ਲਾਇਆ ਹੈ, ਉਹ ਲੱਗੇ ਨੇ ਉਹਨਾਂ ਨੂੰ ਜਿਹੜੇ ਨਾਮ 'ਚ ਲੱਗੇ ਨੇ, ਫਿਰ ਉਹਨਾਂ ਨੂੰ ਤਿੰਨ
ਸਦਾ ਸੁੱਖ ਹੈ ਤਿਲ ਨਾ ਤਮਾਏ।
ਹਾਂ ਜਿਹਨਾਂ ਨੂੰ ਹਰੀ ਨੇ ਆਪ ਨਾਮ ਵਿੱਚ ਲਾ ਲਿਆ ਉਹਨਾਂ ਨੂੰ ਭਾਈ ਸਦੀ ਵੀ ਸੁੱਖ ਹੁੰਦਾ ਹੈ, ਉਹਨਾਂ ਨੂੰ ਤਿਲ ਜਿੰਨੇ ਵੀ ਤਮਾ ਨਹੀਂ ਹੁੰਦੀ, ਇੱਛਾ ਨਹੀਂ ਹੁੰਦੀ ਕਿਸੇ ਪ੍ਰਕਾਰ ਦੀ।
ਨਦਰ ਕਰੇ ਚੁੱਕੇ ਅਭਿਮਾਨ,
ਜੇ ਵਾਹਿਗੁਰੂ ਭਾਈ ਕਿਰਪਾ ਦ੍ਰਿਸ਼ਟੀ ਕਰ ਦੇਵੇ ਤਾਂ ਅਭਿਮਾਨ ਦੂਰ ਹੁੰਦਾ, ਨਹੀਂ ਤਾਂ ਗੱਲ ਤੇ ਮੈਂ ਕਰਦਾ ਮੈਂ।
ਸੱਚੀ
ਸਤਸੰਗ ਕਰਨਾ ਨਹੀਂ ਲਾਇਆ,
ਸੱਚੀ
ਦਰਗਹਿ ਸੱਚੇ ਨੂੰ ਕਰਨਾ ਲਾ ਕੇ,
ਸੱਚੀ ਦਰਗਹਿ ਪਾਵੇ ਮਾਨ,
ਉਹ ਫਿਰ ਪਰਮੇਸ਼ਰ ਦੀ ਸੱਚੀ ਦਰਗਾਹ ਪ੍ਰਲੋਕ ਦੇ ਵਿੱਚ ਮਾਨ ਪਾਉਂਦੇ ਨੇ।
ਹਰ ਜੀਉ ਵੇਖੈ ਸਦ ਹਜੂਰ,
ਹਾਂ ਹਰੀ ਵਾਹਿਗੁਰੂ ਹਰੀ ਜੀ ਨੂੰ ਸਦਾ ਹਜੂਰ ਦੇਖਦਾ, ਫਿਰ ਹਾਜ਼ਰ ਦੇਖਦਾ।
ਗੁਰ ਕੈ ਸ਼ਬਦ
ਰਹਿਆ,
ਗੁਰ ਕੈ ਸ਼ਬਦ ਰਹਿਆ ਭਰਪੂਰ,
ਹਾਂ ਗੁਰਾਂ ਦੇ ਉਪਦੇਸ਼ ਕਰਕੇ ਸ਼ਬਦ ਕਰਕੇ ਫਿਰ ਭਾਈ ਉਹ ਫਿਰ ਉਹਨਾਂ ਦੇ ਹਿਰਦੇ 'ਚ ਭਰਪੂਰ ਹੋ ਰਿਹਾ ਹੁੰਦਾ, ਇਹ ਨਿਸ਼ਚਾ ਬਣ ਜਾਂਦਾ।
ਜੀਆ ਜੰਤ ਕੀ ਕਰੇ
ਕਰੇ ਪ੍ਰਤਪਾਲ,
ਕਰੇ ਪ੍ਰਤਪਾਲ
ਛੋਟਿਆਂ ਜੀਆਂ ਦੀ, ਜੀ ਵੱਡਿਆਂ ਦੀ ਪ੍ਰਤਪਾਲ ਕਰਦਾ।
ਗੁਰ
ਜੀ ਜਿਹੜੇ ਅੱਖਾਂ ਨਾਲ ਦੇਖ ਸਕਦੇ ਹਾਂ, ਜੰਤ ਜਿਹੜੇ ਕੀਟਾਣੂ ਨਿੱਕੇ ਨਿੱਕੇ ਨੇ ਨਹੀਂ ਦਿੰਦੇ, ਉਹਨਾਂ ਸਾ ਨਿੱਕਿਆਂ ਦੀ ਸੂਖਮ ਸਥੂਲ ਜੀਆਂ ਦੀ ਸਾਰਿਆਂ ਦੀ ਪ੍ਰਤਪਾਲਣਾ ਕਰਦਾ।
ਗੁਰਪ੍ਰਸਾਦੀ ਸਦ ਸਮਾਲ,
ਇਉਂ ਗੁਰਾਂ ਦੀ ਕਿਰਪਾ ਪਾ ਕੇ ਭਾਈ ਉਹਨੂੰ ਸਦਾ ਯਾਦ ਕਰੀਏ, ਉਹ ਯਾਦ ਕਰਨ ਯੋਗ ਹੈ।
ਦਰ ਸੱਚ ਹੈ ਪਤ ਸਿਉਂ ਕਰ ਜਾਏ,
ਹਾਂ ਦਰ ਸੱਚ ਹੈ, ਸੱਚਾ ਦਰ ਕੀ ਹੈ, ਉਹਦੀ ਸੱਚੀ ਦਰਗਾਹ, ਉੱਥੇ ਪਤ ਦੇ ਨਾਲ ਇੱਜ਼ਤ ਨਾਲ ਉਸ ਘਰ ਵਿੱਚ ਜਾਣਾ ਹੁੰਦਾ।
ਨਾਨਕ ਨਾਮ
ਜਾਂ ਇਉਂ ਵੀ ਅਰਥ ਕਰ ਲੈਂਦੇ ਨੇ, ਦਰ ਸੱਚ ਹੈ, ਦਰ ਸੱਚਾ ਕੀ ਹੈ, ਗੁਰੂ ਕੀ ਸਾਧ ਸੰਗਤ, ਜਿਹੜੇ ਗੁਰੂ ਕੀ ਸਾਧ ਸੰਗਤ 'ਚ ਆਉਂਦੇ ਨੇ ਪਤ ਸਿਉਂ ਘਰ ਜਾਏ, ਫਿਰ ਪ੍ਰਲੋਕ ਰੂਪੀ ਘਰ ਨੂੰ ਇੱਜ਼ਤ ਨਾਲ ਜਾਂਦੇ ਨੇ। ਹਾਂਜੀ
ਨਾਨਕ ਨਾਮ ਵਡਿਆਈ ਪਾਏ,
ਵਡਿਆਈ ਨੀ ਵਡਾਈ,
ਨਾਨਕ ਨਾਮ ਵਡਾਈ,
ਨਾਨਕ ਤੇ ਵਿਸ਼ਰਮ, ਨਾਨਕ
ਨਾਨਕ
ਨਾਮ ਵਡਾਈ ਪਾਏ,
ਨਾਮ ਵਡਾਈ ਪਾਏ,
ਨਾਮ ਕੋ ਨਾਮੀ, ਨਾਮੀ ਕੌਣ ਹੈ, ਪਰਮੇਸ਼ਰ, ਫਿਰ ਪਰਮੇਸ਼ਰ ਵੱਲੋਂ ਵਡਿਆਈ ਪਾ ਲੈਂਦੇ ਨੇ। ਅੱਗੇ ਕਰ ਦਿਓ
ਬਾਬਾ ਜੀ, ਇੱਕ ਲਾਈਨ ਪੜ੍ਹ ਲਾ ਹੋਰ,
ਪੜ੍ਹ ਲਓ ਚਲੋ।
ਬਸੰਤ ਮਹੱਲਾ,
ਬਸੰਤ ਰੁਕ ਕੇ ਥੋੜ੍ਹਾ, ਬਸੰਤ
ਬਸੰਤ ਮਹੱਲਾ ਤੀਜਾ,
ਠੀਕ
ਅੰਤਰ ਪੂਜਾ ਮਨ ਤੇ ਹੋਏ,
ਹਾਂ ਅੰਤਰ ਪੂਜਾ ਮਨ 'ਤੇ ਹੋਏ, ਅੰਦਰ ਜਿਹੜਾ ਨਾ ਅੰਤਸਕਰਨ ਦੇ ਵਿੱਚ ਜੇ ਉਹਨੂੰ ਮੰਨਣ ਕਰੀਏ ਵਾਹਿਗੁਰੂ ਨੂੰ ਤਾਂ ਉਹਦੀ ਸੱਚੀ ਪੂਜਾ ਹੁੰਦੀ ਹੈ। ਪਹਿਲਾਂ ਮੰਨਣਾ ਵੀ ਹਾਂ ਰੱਬ ਹੈ, ਉਹਦੀ ਹੋਣ ਤੋਂ ਮੁਨਕਰ ਨਾ ਹੋਣਾ। ਜੇ ਮਨ ਦੇ ਵਿੱਚ ਇਹ ਅੰਦਰ ਨਿਸ਼ਚੈ ਨਾ, ਫਿਰ ਅਸਲੀ ਪੂਜਾ ਹੈ ਪਰਮੇਸ਼ਰ ਦੀ।
ਏਕੋ ਵੇਖੈ ਔਰ ਨਾ ਯਾਦ ਹੋਏ,
ਹਾਂਜੀ
ਏਕੋ ਵੇਖੈ ਔਰ ਨਾ ਹੋਏ।
ਹਾਂ ਸੋ ਉਹ ਇੱਕ ਨੂੰ ਵੇਖਦਾ, ਫਿਰ ਹੋਰ ਨਹੀਂ ਕਿਸੇ ਨੂੰ ਦੇਖਦਾ, ਸਾਰੇ ਥਾਂ ਪਰਮੇਸ਼ੁਰ ਦਿੰਦਾ ਉਹਨੂੰ। ਫਿਰ
ਦੂਜੇ ਲੋਕ ਬਹੁਤ ਦੁੱਖ ਪਾਇਆ,
ਜਿਹੜੇ ਲੋਕ ਦੁਆਇਤ ਭਾਵ ਵਿੱਚ ਲੱਗੇ ਨੇ ਰੱਬ ਨੂੰ ਛੱਡ ਕੇ, ਭਾਈ ਉਹ ਫਿਰ ਉਹਨਾਂ ਨੂੰ ਬਹੁਤਾ ਦੁੱਖ ਪਾਉਣਾ ਪਿਆ।
ਸਤਿਗੁਰ ਮੈਨੂੰ ਏਕ ਦਿਖਲਾਇਆ,
ਹਾਂ ਸਤਿਗੁਰ ਮੈਨੂੰ,
ਸਤਿਗੁਰ ਮੈਨੂੰ
ਏਕ ਦਿਖਾਇਆ,
ਏਕ ਦਿਖਾਇਆ,
ਮੈਨੂੰ ਤਾਂ ਸਤਿਗੁਰਾਂ ਨੇ ਇੱਕ ਵਾਹਿਗੁਰੂ ਦਿਖਾ ਦਿੱਤਾ। ਹਾਂਜੀ
ਮੇਰਾ ਪ੍ਰਭ ਮੌਲਿਆ ਸਦ ਬਸੰਤ,
ਉਹ ਮੇਰਾ ਪ੍ਰਭੂ ਸਾਰੇ ਪ੍ਰਫੁੱਲਿਤ ਹੋਇਆ ਹੋਇਆ ਹੈ, ਆਨੰਦ ਰੂਪ ਹੈ ਬਸੰਤ, ਮੈਨੇ ਆਨੰਦ ਸਰੂਪ ਹੈ ਉਹ, ਸਾਰੇ ਮੌਲਿਆ ਹੋਇਆ ਪ੍ਰਫੁੱਲਿਤ ਹੋਇਆ ਹੋਇਆ। ਹਾਂ
ਇਹੋ ਮਨ
ਬਸੰਤ, ਹਾਂਜੀ ਬਸਣ ਦਾ ਅਰਥ ਵੀ ਹੁੰਦਾ ਕਿਤੇ, ਇੱਥੇ ਹੁਣ ਬਸੰਤ ਦਾ ਅਰਥ ਆਨੰਦ ਸਰੂਪ ਹੈ। ਇਹੋ ਮਨ ਮੌਲਿਆ,
ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ,
ਇਹ ਫਿਰ ਮੇਰਾ ਮਨ ਵੀ ਜਿਹੜਾ ਸੀ ਪ੍ਰਫੁੱਲਿਤ ਹੋ ਗਿਆ ਗੋਬਿੰਦ ਦੇ ਗੁਣ ਗਾ ਕੇ। ਰਹਾਓ
ਰਹਾਓ ਗੁਰ ਪੁੱਛੋ ਤੁਮ ਕਰੋ ਵਿਚਾਰ,
ਹਾਂ ਤੁਮ ਗੁਰਾਂ ਨੂੰ ਭਾਈ ਪੁੱਛੋ ਔਰ ਉਹਦੀ ਪ੍ਰਾਪਤੀ ਦਾ ਵਿਚਾਰ ਕਰੋ ਗੁਰਾਂ ਕੋਲ ਆ ਕੇ,
ਤਾਂ ਪ੍ਰਭ ਸਾਚੇ ਲਾਗੇ ਪਿਆਰ।
ਹਾਂ ਫਿਰ ਭਾਈ ਸੱਚੇ ਪ੍ਰਭੂ ਵਿੱਚ ਤੁਹਾਡਾ ਪਿਆਰ ਲੱਗ ਜਾਏਗਾ।
ਆਪ ਛੋੜ ਹੋ ਹੈ ਦਾਸਤ ਭਾਏ,
ਆਪਾ ਭਾਵ ਤਿਆਗ ਕੇ ਦਾਸਤ, ਮੈਨੂੰ ਦਾਸਾ ਭਾਵ ਹੋਵੇ, ਆਪਣੇ ਆਪ ਨੂੰ ਦਾਸ ਸਮਝੇ, ਦਾਸਾ ਭਾਵ ਸਹਿਤ ਹੋਵਾਂਗੇ ਆਪਣੇ ਆਪੇ ਨੂੰ ਛੱਡ ਕੇ।
ਤੋ ਜਗ ਜੀਵਨ,
ਜਦੋਂ ਇਹ ਹੋ ਜਾਵਾਂਗੇ ਦਾਸੇ ਭਾਵ ਵਾਲੇ ਹੋ ਜਾਵਾਂਗੇ, ਫਿਰ ਜਿਹੜਾ ਜਗਜੀਵਨ ਪੁਰਸ਼ ਵਹਿਗੁਰੂ ਹੈ
ਵਸੈ ਮਨ ਆਏ,
ਬਸ ਬਸ ਵਿੱਚ ਬਸ ਜਾਏਗਾ ਮਨ ਚ ਆ ਕੇ।
ਭਗਤ ਕਰੇ ਸਦ ਵੇਖੈ ਹਜ਼ੂਰ,
ਹਾਂ ਜਿਹੜੇ ਪੁਰਸ਼ ਭਾਈ ਉਹਦੀ ਭਗਤੀ ਨੂੰ ਕਰਦੇ ਨੇ ਉਹ ਵਹਿਗੁਰੂ ਨੂੰ ਫਿਰ ਸਦਾ ਹੀ ਹਜ਼ੂਰ ਦੇਖਦੇ ਨੇ।
ਮੇਰਾ ਪ੍ਰਭ
ਸਦ, ਮੇਰਾ ਪ੍ਰਭ,
ਮੇਰਾ ਪ੍ਰਭ ਸਦ ਰਹਿਆ ਭਰਪੂਰ,
ਇਉਂ ਫਿਰ ਉਹਨਾਂ ਨੂੰ ਨਿਸ਼ਚਾ ਹੋ ਜਾਂਦਾ ਵੀ ਮੇਰਾ ਪਰਮੇਸ਼ੁਰ ਸਾਰਿਆਂ 'ਚ ਭਰਪੂਰ ਹੋ ਰਿਹਾ।
ਇਸ ਭਗਤੀ ਕਾ ਕੋਈ ਜਾਣੈ ਭੇਉ,
ਭਾਈ ਇਸ ਭਗਤੀ ਦਾ ਜੋ ਕੋਈ ਜਿਹੜਾ ਭੇਦ ਆ ਨਾ ਕੋਈ ਜਾਣਦਾ ਵਿਰਲਾ।
ਸਭ ਮੇਰਾ
ਜਿਹਨੇ ਜਾਣ ਲਿਆ ਉਹਨੂੰ ਫਿਰ ਐਸਾ ਅਨੁਭਵ ਹੋ ਜਾਂਦਾ ਕਿਹਾ ਜਾ ਅਗਲੀ ਲਾਈਨ 'ਚ ਦੱਸੇ,
ਸਭ ਮੇਰਾ ਪ੍ਰਭ ਆਤਮ ਦੇਉ,
ਪ੍ਰਭ ਤੇ ਵਿਸ਼ਵਾਸ, ਸਭ ਮੇਰਾ ਪ੍ਰਭ,
ਸਭ ਮੇਰਾ ਪ੍ਰਭ
ਆਤਮ ਦੇਉ,
ਆਤਮ ਦੇਉ,
ਮੇਰਾ ਪ੍ਰਭੂ ਫਿਰ ਸਾਰਿਆਂ ਦਾ ਆਤਮ ਰੂਪ ਹੈ, ਸਾਰਿਆਂ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਇਹ ਵਿਸ਼ਵਾਸ ਹੋ ਜਾਂਦਾ ਹੈ ਫਿਰ।
ਆਪੇ ਸਤਿਗੁਰੂ,
ਆਪੇ
ਸਤਿਗੁਰ ਮੇਲ ਮਿਲਾਏ,
ਉਹ ਵਾਹਿਗੁਰੂ ਆਪੇ ਹੀ ਸਤਿਗੁਰਾਂ ਦੇ ਮੇਲ 'ਚ ਮਿਲਾਉਂਦਾ ਹੈ, ਫਿਰ ਸਤਿਗੁਰੂ ਹਰੀ ਨਾਮ ਮਿਲਾ ਦਿੰਦਾ।
ਜਗ ਜੀਵਨ ਸਿਉ ਆਪ ਚਿਤ ਲਾਏ,
ਇਉਂ ਫਿਰ ਭਾਈ ਉਹ ਸਤਸੰਗੀ ਪੁਰਸ਼ ਆਪ ਹੀ ਜਗਜੀਵਨ ਪ੍ਰਭੂ ਦੇ ਨਾਲ ਆਪਣੇ ਮਨ ਨੂੰ ਲਾ ਲੈਂਦਾ।
ਮਨ ਤਨ ਹਰਿਆ ਸਹਿਜ ਸੁਭਾਏ,
ਉਸ ਪੁਰਸ਼ ਦਾ ਮਨ ਵੀ ਤਨ ਵੀ ਸੁਤੇ ਹੀ ਨਿਰਜਤਨ ਹੀ ਆਨੰਦ ਰੂਪ ਹੋ ਜਾਂਦਾ।
ਨਾਨਕ ਨਾਮ ਰਹੇ ਲਿਵ ਲਾਏ,
ਇਉਂ ਮਹਾਰਾਜ ਕਹਿੰਦੇ ਉਹਨਾਂ ਦਾ ਹੁੰਦਾ ਜਿਹੜੇ ਪ੍ਰੇਮੀ ਨਾਮ ਦੇ ਵਿੱਚ ਬਿਰਤੀ ਲਗਾ ਕੇ ਰੱਖਦੇ ਨੇ, ਲਿਵ ਲਾ ਕੇ ਰੱਖਦੇ ਨੇ, ਜਾਂ ਉਹੀ ਪ੍ਰੇਮੀ ਨਾਮ ਵਿੱਚ ਬਿਰਤੀ ਲਗਾਉਂਦੇ ਨੇ।
ਬਸੰਤ ਮਹੱਲਾ ਤੀਜਾ, ਭਗਤ ਵਸ਼ਲ ਹਰ ਵਸੇ ਮਨ ਆਏ,
ਹਰ ਤੇ ਵਿਸ਼ਰਾਮ, ਭਗਤ ਵਸ਼ਲ ਹਰ,
ਭਗਤ ਵਸਲ ਹਰ,
ਵਸਲ ਮੈਨੇ ਪਿਆਰਾ, ਹਰੀ ਜਿਹੜਾ ਭਗਤਾਂ ਦਾ ਪਿਆਰਾ ਹੈ, ਭਗਤਾਂ ਨਾਲ ਬਹੁਤ ਪਿਆਰ ਕਰਦਾ, ਵਸਲ ਮੀਨਸ ਪਿਆਰਾ, ਉਹ ਮੇਰੇ ਮਨ ਵਿੱਚ ਆ ਕੇ ਵਸ ਗਿਆ,
ਵਸੇ ਮਨ ਆਏ,
ਵਸ ਗਿਆ ਆ ਕੇ। ਹਾਂਜੀ ਚਲ,
ਗੁਰ ਕਿਰਪਾ ਤੇ ਸਹਿਜ ਸੁਭਾਏ,
ਫਿਰ ਗੁਰੂ ਦੀ ਕਿਰਪਾ ਨਾਲ ਭਾਈ ਫਿਰ ਕਿਵੇਂ ਕੋਈ ਯਤਨ ਕਰਨਾ ਪਿਆ ਮਨ 'ਚ ਵਸਣ ਲਈ, ਨਹੀਂ ਸਹਿਜ ਸੁਭਾਏ, ਸੁਭਾਵਿਕ ਹੀ ਨਿਰਯਤਨ ਹੀ। ਹਾਂਜੀ
ਭਗਤ ਕਰੇ ਵਿੱਚ ਹੋਂ,
ਭਗਤ ਕਰੇ ਤਾਂ ਠੀਕ ਹੈ, ਭਗਤ ਕਰੇ,
ਭਗਤ ਕਰੇ,
ਹਾਂ
ਵਿੱਚ ਹੋਂ ਆਪ ਖੋਏ,
ਹਾਂ ਆਪ ਜਦੋਂ ਆਪਾ ਭਾਗ ਖੋ ਕੇ ਕੋਈ ਭਗਤੀ ਕਰਦਾ ਨਾ, ਇੱਦਾਂ ਕੋਈ ਭਗਤੀ ਕਰੇ ਹੰਕਾਰ ਦੂਰ ਕਰਕੇ, ਆਪਾ ਭਾਵ ਦੂਰ ਕਰਕੇ, ਇਹ ਨਹੀਂ ਕਿ ਮੈਂ ਭਗਤੀ ਕਰਦਾ ਜੀ, ਮੈਂ ਅੰਮ੍ਰਿਤ ਵੇਲੇ ਉੱਠਦਾ ਐਵੇਂ ਢਾਠਾਂ ਮਾਰੇ ਘਰਦਿਆਂ ਨੂੰ ਹੋਰ ਸਾਰਿਆਂ ਨੂੰ। ਉਹ ਆਪੇ ਭਾਵ ਦੀ ਤਿਆਗ ਨਹੀਂ ਹੈ। ਅਤੇ
ਤਦ ਹੀ ਸੱਚ ਮਿਲਾਵਾ ਹੋਏ,
ਤਦ ਭਾਈ ਸੱਚ ਨਾਲ ਮਿਲਾਪ ਹੁੰਦਾ।
ਭਗਤ ਸੁਖ ਹੈ ਸਦਾ
ਸਤ। ਹਾਂ ਠੀਕ ਹੈ ਠੀਕ ਹੈ।
ਹਰ ਪ੍ਰਭ ਦੁਆਰ
ਸਦਾ ਤੇ ਵਿਸ਼ਰਾਮ ਕਰ ਲਓ। ਭਗਤ ਸੁਖ ਹੈ ਸਦਾ,
ਭਗਤ ਸੁਖ ਹੈ ਸਦਾ,
ਹਰ ਪ੍ਰਭ ਦੁਆਰ,
ਹਰ ਪ੍ਰਭ ਦੁਆਰ।
ਕਿਉਂ ਜਿਹੜੇ ਰੱਬ ਦੇ ਭਗਤ ਨੇ ਇੱਦਾਂ ਭਗਤੀ ਕਰਦੇ ਨੇ ਨਾ, ਉਹਦੇ ਦਰ 'ਤੇ ਹਰੀ ਪ੍ਰਭ ਦੇ ਦੁਆਰ 'ਤੇ ਸਦਾ ਹੀ ਸੁਭਾਮਾਨ ਹੁੰਦੇ ਨੇ, ਸੁਭਾ ਵਾਲੇ ਹੁੰਦੇ ਨੇ। ਹਾਂਜੀ,
ਗੁਰ ਕੈ ਹੇਤ ਸੱਚ ਹੈ ਪ੍ਰੇਮ ਪਿਆਰ।
ਉਹ ਫਿਰ ਕਿਉਂਕਿ ਉਹਨਾਂ ਨੂੰ ਗੁਰਾਂ ਵੇਖੇ ਪ੍ਰੇਮ ਹੁੰਦਾ, ਹਿੱਤ ਹੁੰਦਾ ਹੈ, ਜਿੰਦਿਆਂ ਨੂੰ ਗੁਰੂ ਨਾਲ ਪ੍ਰੇਮ ਹੈ, ਉਹ ਫਿਰ ਸੱਚੇ ਪਰਮੇਸ਼ਰ ਦੇ ਨਾਲ ਵੀ ਪਿਆਰ ਕਰਦੇ ਨੇ।
ਰਹਾਓ ਭਗਤ ਕਰੇ ਸੋ ਜਨ ਨਿਰਮਲ,
ਕਰੇ ਤੇ ਵਿਸ਼ਰਾਮ ਕਰ ਲਓ। ਭਗਤ ਕਰੇ,
ਭਗਤ ਕਰੇ
ਹਾਂ
ਸੋ ਜਨ ਨਿਰਮਲ ਹੋਏ।
ਹਾਂ ਭਾਈ, ਜਿਹੜੇ ਭਗਤੀ ਕਰਦੇ ਨੇ, ਜਿਹੜਾ ਭਗਤੀ ਕਰਦਾ ਉਹੀ ਜਨ ਨਿਰਮਲ ਹੁੰਦਾ ਹੈ।
ਗੁਰ ਸ਼ਬਦੀ ਵਿੱਚ ਹੋਮੇ ਖੋਏ,
ਗੁਰ ਸ਼ਬਦੀ ਹੋ ਕੇ ਆਪਣੇ ਅੰਦਰੋਂ ਹੋਮੇ ਨੂੰ ਖੋ ਲਵੇ, ਨਾਸ਼ ਕਰ ਦੇਵੇ। ਹਰ ਜੀਓ,
ਹਰ ਜੀਓ ਆਪ ਵਸੇ ਮਨ ਆਏ।
ਕਿਉਂ ਭਾਈ, ਹਰੀ ਵਾਹਿਗੁਰੂ ਉਹਨਾਂ ਦੇ ਮਨ ਵਿੱਚ ਆਪ ਆ ਕੇ ਵਸ ਜਾਂਦਾ ਹੈ, ਜਿਹਨੇ ਹੋਮੇ ਦੀ ਨਿਵਰਤੀ ਕਰਕੇ ਭਗਤੀ ਕੀਤੀ।
ਸਦਾ ਸਦ ਸਾਂਤ,
ਸਦਾ ਹੀ ਪਾਠ,
ਸਦਾ ਸਦਾ ਸ਼ਾਂਤ ਸੁੱਖ ਸਹਿਜ ਸਮਾਏ।
ਉਹ ਪਰ ਸਦਾ ਹੀ ਫਿਰ ਸ਼ਾਂਤੀਪੂਰਵਕ ਹੁੰਦੇ ਨੇ ਅਤੇ ਨਿਰਯਤਨ ਹੀ ਉਹ ਪਰਮੇਸ਼ਰ 'ਚ ਸਮਾ ਜਾਂਦੇ ਨੇ, ਸਹਿਜ ਸਮਾਏ। ਸਹਿਜ ਨਾਮ ਗਿਆਨ ਦਾ ਵੀ ਹੈ, ਗਿਆਨ ਦੁਆਰਾ ਸਮਾ ਜਾਂਦੇ ਨੇ, ਸਹਿਜ ਸੁੱਤੇ ਹੀ ਸਮਾ ਜਾਂਦੇ ਨੇ। ਹਾਂਜੀ,
ਸਾਚ ਰਤੇ
ਰਤ ਭਾਰਾ ਕਰਕੇ ਰਤੇ
ਸਾਚ ਰਤੇ ਤਿੰਨ ਸਦ ਬਸੰਤ।
ਜਿਹੜੇ ਸੱਚੇ ਪਰਮੇਸ਼ਰ ਵਿੱਚ ਰਤੇ ਨੇ ਨਾ, ਉਹਨਾਂ ਨੂੰ ਸਦਾ ਹੀ ਬਸੰਤ ਬਣੀ ਰਹਿੰਦੀ ਹੈ, ਭਾਵ ਸਦਾ ਹੀ ਆਨੰਦ ਬਣਿਆ ਰਹਿੰਦਾ ਬਸੰਤ ਮੈਨੇ। ਕਹਿੰਦੇ ਨਾ ਆਪਾਂ ਸਦਾ ਦਿਵਾਲੀ ਸਾਧ ਦੀ ਅੱਠੇ ਪਹਿਲ ਬਸੰਤ, ਇਉਂ ਹੀ ਕਹਿੰਦੇ ਹਨ। ਹਾਂ ਚਲੋ, ਸਦਾ ਹੀ ਦਿਵਾਲੀ ਸਦਾ ਹੀ ਬਸੰਤ।
ਮਨ ਤਨ ਹਰਿਆ ਰਵ, ਮਨ ਤਨ ਹਰਿਆ ਰਵ ਗੁਣ ਗੋਬਿੰਦ।
ਹਾਂ, ਉਹਨਾਂ ਦਾ ਮਨ ਵੀ ਤਨ ਵੀ ਹਰਾ ਹੋ ਜਾਂਦਾ ਹੈ। ਕਿਹਨਾਂ ਦਾ? ਰਵ ਗੁਣ ਗੋਬਿੰਦ, ਰਵ ਮੈਨੇ ਉਚਾਰਨ ਕਰਨਾ। ਰਵ ਨਾਮ ਸੂਰਜ ਦਾ ਵੀ ਹੁੰਦਾ, ਪਰ ਇੱਥੇ ਉਚਾਰਨ ਦੇ ਅਰਥ ਵਿੱਚ ਆਇਆ। ਰਵ ਗੁਣ, ਗੁਣਾਂ ਨੂੰ ਉਚਾਰਦੇ ਨੇ। ਕਿਹਦੇ ਗੁਣਾਂ ਨੂੰ? ਗੋਬਿੰਦ ਦਿਆਂ ਨੂੰ। ਉਹਨਾਂ ਦਾ ਮਨ ਤਨ ਹਰਾ ਹੋ ਜਾਂਦਾ, ਮਨ ਖਿੜਿਆ ਹਰਿਆ ਬਾਗ ਹੋ ਜਾਂਦਾ। ਬਿਨ ਨਾਵੈ,
ਬਿਨ ਨਾਵੈ ਸੁੱਕਾ ਸੰਸਾਰ।
ਨਾਮ ਤੋਂ ਬਿਨਾਂ ਸੰਸਾਰ ਸਾਰਾ ਹੀ ਭਾਈ ਸੁੱਕਾ, ਪਤਝੜ ਬਣੀ ਰਹਿੰਦੀ ਹੈ ਉਹਦੇ 'ਤੇ, ਕਦੇ ਬਸੰਤ ਨਹੀਂ ਆਉਂਦੀ, ਮੁਰਝਾਏ ਸੜੇ ਬੂਥੇ ਰਹਿੰਦੇ ਨੇ। ਚਲੋ,
ਅਗਨ ਤ੍ਰਿਸ਼ਨਾ ਜਲੇ ਵਾਰੋ ਵਾਰ।
ਉਹ ਤ੍ਰਿਸ਼ਨਾ ਦੀ ਅੱਗ ਵਿੱਚ ਵਾਰ ਵਾਰ ਛੱਡਦੇ ਨੇ, ਮੁੜ ਮੁੜ ਕੇ ਛੱਡਦੇ ਨੇ।
ਸੋਈ ਕਰੇ ਜੇ ਹਰਜਿਓ ਭਾਵੈ,
ਭਾਈ ਜੋ ਹਰਜੀ ਨੂੰ ਪਾਉਂਦਾ ਫਿਰ ਗੁਰਮੁਖ ਉਹੀ ਕਰਦੇ ਨੇ, ਉਹਦੇ ਹੁਕਮ 'ਚ ਰਹਿੰਦੇ ਨੇ, ਹੁਕਮ ਤੋਂ ਪਰੇ ਨਹੀਂ ਜਾਂਦੇ।
ਸਦਾ ਸੁੱਖ, ਸਦਾ ਸੁੱਖ ਸਰੀਰ ਭਾਣੇ ਚਿਤ ਲਾਵੈ।
ਉਹਨਾਂ ਦੇ ਸਰੀਰ ਨੂੰ ਭਾਈ ਸਦਾ ਸੁੱਖ ਰਹਿੰਦਾ,
ਆਪਣਾ ਪ੍ਰਭ ਸੇਵੇ,
ਕਿਉਂਕਿ ਰੱਬ ਦੇ ਭਾਣੇ ਵਿੱਚ ਚਿੱਤ ਲਗਾਉਣੇ ਕਰਕੇ। ਹਾਂਜੀ,
ਆਪਣਾ ਪ੍ਰਭ ਸੇਵੇ ਸਹਿਜ ਸੁਭਾਏ।
ਹਾਂ, ਉਹ ਆਪਣੇ ਪ੍ਰਭ ਨੂੰ ਉਹ ਪੁਰਸ਼ ਸੁਭਾਵਕ ਹੀ ਸੁੱਤੇ ਸਿੱਧੇ ਸੇਵਨਾ ਕਰਦੇ ਨੇ।
ਨਾਨਕ ਨਾਮ ਵਸੇ ਮਨ ਆਏ,
ਫਿਰ ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵਿੱਚ ਨਾਮ ਆ ਕੇ ਵਸ ਜਾਂਦਾ।
ਬਸੰਤ ਮਹੱਲਾ ਤੀਜਾ।
ਬਸੰਤ ਕਿਹਾ ਕਿ ਸੰਤ ਕਿਹਾ?
ਬਸੰਤ ਕਿਹਾ,
ਸੰਤ ਥੋੜ੍ਹਾ ਉੱਚੀ ਬੋਲ।
ਮਾਇਆ ਮੋਹ ਸ਼ਬਦ ਜਲਾਏ।
ਇਹ ਮਾਇਆ ਦਾ ਮੋਹ ਕਿਵੇਂ ਛੜੇ? ਸ਼ਬਦ ਗੁਰਾਂ ਦੇ ਉਪਦੇਸ਼ ਦੁਆਰਾ ਇਉਂ ਛੱਡਦਾ ਭਾਈ, ਗੁਰ ਦੇ ਸ਼ਬਦ ਦੀ ਕਮਾਈ ਕਰਕੇ।
ਮਨ ਤਨ ਹਰਿਆ ਸਤਿਗੁਰ ਭਾਏ।
ਜਿਹੜੇ ਸਤਿਗੁਰਾਂ ਨੇ ਬਸ ਪ੍ਰੇਮ ਕਰਦੇ ਨੇ ਭਾਏ ਮੈਨੇ, ਉਹਨਾਂ ਦਾ ਮਨ ਵੀ ਹਰਿਆ, ਧਨ ਵੀ ਹਰਿਆ।
ਸਫਲਿਓ ਬਿਰਖ ਹਰ ਕੈ ਦੁਆਰ।
ਹਾਂ, ਫਿਰ ਉਹ ਭਾਈ ਸਫਲ ਬਿਰਖ ਕੀ ਆ? ਗੁਰੂ ਸਾਹਿਬ ਜੀ ਇੱਕ ਸਫਲ ਬਿਰਖ ਨੇ, ਫਲਾਂ ਸਹਿਤ ਨੇ, ਕਿੰਨੇ ਫਲ ਦਿੰਦੇ ਨੇ ਜਗਿਆਸੂਆਂ ਨੂੰ। ਸੋ ਜਿਹੜੇ ਭਾਈ ਸਫਲ ਬਿਰਖ ਨੇ ਗੁਰੂ ਸਾਹਿਬ ਜੀ, ਉਹ ਫਿਰ ਹਰੀ ਦੇ ਦੁਆਰੇ ਜਿਹੜੇ ਸਤਸੰਗਤ ਹੈ ਉਹ ਚ ਆ ਕੇ ਸਥਿਤ ਹੋ ਜਾਂਦੇ ਨੇ ਹਰ ਕੇ ਦੁਆਰ। ਹਰੀ ਦਾ ਦੁਆਰਾ ਕੀ ਹੈ? ਸਤਸੰਗਤ। ਚਲੋ,
ਸਾਚੀ ਬਾਣੀ ਨਾਮ ਪਿਆਰ।
ਹਾਂ, ਨਾਮ ਜਿਹੜੀ ਬਾਣੀ ਹੈ, ਨਾਮ ਰੂਪ ਬਾਣੀ ਨੂੰ ਜਪ ਕੇ ਸੱਚੀ ਬਾਣੀ ਜਿਹੜੀ ਹੈ ਉਹਨਾਂ ਨਾਲ ਪਿਆਰ ਕਰਦੇ ਨੇ।
ਇਹ ਮਨ ਹਰਿਆ ਸਹਿਜ ਸੁਭਾਏ।
ਫਿਰ ਇਹ ਮਨ ਵੀ ਭਾਈ ਸ਼ਾਂਤੀ ਸੁਭਾਵ ਹੈ, ਸੁੱਤੇ ਸਿੱਧੇ ਹਰਿਆ ਹੋ ਜਾਂਦਾ।
ਸੱਚ ਫਲ ਲਾਗੈ।
ਫਿਰ ਸੱਚਾ ਫਲ ਕਿਹੜਾ ਹੈ? ਗਿਆਨ ਰੂਪੀ ਫਲ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ। ਕਿਵੇਂ ਹੋਇਆ? ਸਤਿਗੁਰ ਭਾਏ,
ਸਤਿਗੁਰ ਭਾਏ,
ਸਤਿਗੁਰਾਂ ਨਾਲ ਪ੍ਰੇਮ ਕਰਨੇ ਕਰਕੇ।
ਰਹਾਓ ਆਪੇ ਨੇੜੇ ਆਪੇ ਦੂਰ।
ਗੁਰਮੁਖਾਂ ਨੂੰ ਆਪੇ ਨੇੜੇ ਆ ਵਾਹਿਗੁਰੂ, ਮਨਮੁਖਾਂ ਨੂੰ ਦੂਰ ਹੈ।
ਗੁਰ ਕੈ ਸ਼ਬਦ
ਗੁਰਮੁਖ ਲਾਧਾ, ਮਨਮੁਖ ਗਵਾਇਆ। ਚਲੋ,
ਗੁਰ ਕੈ ਸ਼ਬਦ ਵੇਖੇ ਸਦ ਹਜ਼ੂਰ।
ਉਹ ਗੁਰਾਂ ਦੇ ਸ਼ਬਦ ਕਰਕੇ ਫਿਰ ਭਾਈ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਲੈਂਦੇ ਨੇ।
ਸ਼ਾਵ ਕਣੀ ਫੁੱਲੀ ਬਨ ਰਾਏ।
ਉਹਨਾਂ ਦੀ ਫਿਰ ਅੰਤਸਕਰਨ ਦੇ ਵਿੱਚ ਸ਼ਾਂਤੀ ਰੂਪੀ ਸੌਂ ਘਣੀ ਹੈ, ਸੰਘਣੀ ਸਾਂ ਹੈ, ਸੁਭਗਣਾ ਰੂਪੀ ਉਹਨਾਂ ਦੀ ਬਨਸਪਤੀ ਅੰਦਰੋਂ ਫੁੱਲੀ ਪ੍ਰਫੁੱਲਿਤ ਹੋ ਜਾਂਦੀ ਹੈ। ਹਾਂਜੀ,
ਗੁਰਮੁਖ ਬਿਕਸੈ ਸਹਿਜ ਸੁਭਾਏ।
ਇਉਂ ਗੁਰਮੁਖ ਫਿਰ ਭਾਈ ਸੁਭਾਵਕ ਹੀ ਖਿੜੇ ਜਾਂਦੇ ਨੇ। ਉਹਨਾਂ ਦਾ ਕਰਤੱਵ ਕੀ ਹੁੰਦਾ ਹੈ ਅੱਗੇ ਦੱਸੇ?
ਅਨ ਦਿਨ ਕੀਰਤਨ
ਤੇ ਵਿਸ਼ਰਾਮ। ਅਨ ਦਿਨ
ਕੀਰਤਨ ਕਰਹਿ ਦਿਨ ਰਾਤ।
ਤੁਸੀਂ ਕਹੋਗੇ ਅਨ ਦਿਨ ਦਾ ਵੀ ਅਰਥ ਦਿਨ ਰਾਤ ਹੁੰਦਾ ਹੈ, ਅਤੇ ਦਿਨ ਰਾਤ ਵੀ ਆ ਗਏ। ਸੋ ਜਦੋਂ ਇਹ ਦੋਵੇਂ ਇਕੱਠੇ ਆ ਜਾਣ ਫਿਰ ਅਨ ਦਿਨ ਦਾ ਅਰਥ ਹੋ ਜਾਂਦਾ ਇੱਕ ਰਸ ਜਾਂ ਅਖੰਡ ਕੀਰਤਨ। ਉਹ ਫਿਰ ਇੱਕ ਰਸ ਕੀਰਤਨ ਕਰਦੇ ਨੇ ਦਿਨ ਰਾਤ। ਹਾਂ, ਉਹਦੇ ਜਸ ਨੂੰ ਕਹਿੰਦੇ ਰਹਿੰਦੇ ਨੇ, ਅਖੰਡ ਕੀਰਤਨ ਕਰਦੇ ਨੇ।
ਸਤਿਗੁਰ ਗਵਾਈ ਵਿੱਚੋਂ ਝੂਠ ਪਰਾਂਤ।
ਗਵਾਈ ਤੇ ਠੀਕ ਹੈ, ਸਤਿਗੁਰ ਗਵਾਈ।
ਸਤਿਗੁਰ ਗਵਾਈ,
ਸਤਿਗੁਰਾਂ ਨੇ ਕੀ ਗਵਾਤੀ ਅੰਦਰੋਂ?
ਵਿੱਚੋਂ ਝੂਠ ਪਰਾਂਤ,
ਹਿਰਦੇ ਦੇ ਵਿੱਚੋਂ ਝੂਠ ਦੀ ਭ੍ਰਾਂਤੀ ਜਿਹੜੀ ਸੀ ਨਾ ਦੂਰ ਕਰ ਦਿੱਤੀ, ਭੜਕਣਾ ਜਿਹੜਾ ਸੀ।
ਪਰ ਪੰਚ ਵੇਖ ਰਹਿਆ ਵਿਸਮਾਦ।
ਉਹ ਪਰਮੇਸ਼ਰ ਭਾਈ ਵਿਸਮਾਦ ਰੂਪ ਹੈ ਸੰਸਾਰ ਵਿੱਚ, ਉਹਨੂੰ ਵੇਖ ਪਰਪੰਚ ਮੈਨੇ ਸੰਸਾਰ ਵਿੱਚ ਉਹਨੂੰ ਫਿਰ ਬ੍ਰਹਮ ਰੂਪੇ ਵੇਖਣਾ ਕੀਤਾ ਸੰਸਾਰ ਨੂੰ ਵੀ। ਇਹੋ ਵੀ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ, ਇਹ ਦ੍ਰਿਸ਼ਟੀ ਹੋ ਜਾਂਦੀ ਹੈ।
ਗੁਰਮੁਖ ਪਾਈਐ ਨਾਮ ਪ੍ਰਸਾਦ।
ਹਾਂ, ਗੁਰਾਂ ਦੁਆਰਾ ਫਿਰ ਭਾਈ ਗੁਰਾਂ ਦੀ ਕਿਰਪਾ ਦੁਆਰਾ ਨਾਮ ਨੂੰ ਪਾਇਆ ਜਾਂਦਾ।
ਆਪੇ ਕਰਤਾ
ਕੀ ਪਾਇਆ ਜਾਂਦਾ? ਨਾਮ। ਇਹ ਅਨਵਿਅਥ ਲੱਗਣਗੇ, ਗੁਰਮੁਖ ਦੇ ਨਾਲ ਲੱਗੂਗਾ ਪ੍ਰਸਾਦ। ਗੁਰਾਂ ਦੀ ਪ੍ਰਸਾਦ ਗੁਰਾਂ ਦੀ ਕਿਰਪਾ ਨਾਲ ਕੀ ਹੁੰਦਾ? ਪਾਈਆ ਨਾਮ, ਨਾਮ ਦੀ ਪ੍ਰਾਪਤੀ ਹੋ ਜਾਂਦੀ ਹੈ। ਅਜਿਹੇ ਅਰਥਾਂ ਨੂੰ ਕਹਿੰਦੇ ਨੇ ਅਨਵੇ ਅਰਥ, ਕਿਸੇ ਸ਼ਬਦ ਨੂੰ ਚੱਕ ਕੇ ਕਿਸੇ ਹੋਰ ਨਾਲ ਲਵੰਤਾ ਲਾਉਣੀ। ਗੁਰਮੁਖ ਚੱਕ ਕੇ ਕਿਹਦੇ ਨਾਲ ਲਾਇਆ? ਪ੍ਰਸਾਦ ਨਾਲ। ਗੁਰਮੁਖ ਕੌਣ ਨੇ? ਗੁਰੂ। ਗੁਰਾਂ ਦੀ ਪ੍ਰਸਾਦ ਮੈਨੇ ਕਿਰਪਾ ਜਦੋਂ ਹੋ ਗਈ ਫਿਰ ਕੀ ਹੋਇਆ? ਪਾਈਆ ਨਾਮ। ਸੋ ਗੁਰਮੁਖ ਸ਼ਬਦ ਦਾ ਪ੍ਰਸਾਦ ਨਾਲ ਅਨਵੇ ਕੀਤਾ, ਇਹ ਅਰਥਾਂ ਨੂੰ ਕਹਿੰਦੇ ਨੇ ਅਨਵੇ ਅਰਥ। ਚਲੋ,
ਆਪੇ ਕਰਤਾ ਸਭ ਰਸ ਭੋਗ।
ਕਰਤਾ ਪੁਰਖ ਸਾਰੇ ਰਸਾਂ ਨੂੰ ਆਪੇ ਅੰਦਰ ਬੈਠਾ ਭੋਗ ਰਿਹਾ ਸਾਰਿਆਂ ਦੇ ਅੰਦਰ।
ਜੋ ਕਿਛ ਕਰੇ ਸੋਈ ਪਰ ਹੋਗ।
ਜੋ ਕੁਛ ਕਰਦਾ ਹੈ ਸੋ ਨਿਚੇ ਕਰਕੇ ਤਿੰਨੇ ਕਾਲਾਂ ਵਿੱਚ ਉਹੀ ਹੋਵੇਗਾ।
ਵੱਡਾ ਦਾਤਾ ਤਿਲ ਨਾ ਤਮਾਏ।
ਵਾਹਿਗੁਰੂ ਵੱਡਾ ਦਾਤਾ, ਛੋਟਾ ਮੋਟਾ ਦਾਤਾ ਨਹੀਂ। ਉਹਨੂੰ ਤਿਲ ਜਿੰਨੀ ਵੀ ਕੋਈ ਉੱਪਰ ਕਿਸੇ ਦੀ ਇੱਛਾ ਨਹੀਂ, ਆਪ ਇੰਨੀਆਂ ਦਾਤਾਂ ਦਿੰਦਾ ਪਰ ਉਹਨੂੰ ਕੋਈ ਇੱਛਾ ਨਹੀਂ, ਤਮਾ ਨਹੀਂ ਉਹਨੂੰ, ਕੋਈ ਲਾਲਚ ਨਹੀਂ ਕਹਿ ਲਓ, ਇੱਛਾ ਨਹੀਂ ਉਹਨੂੰ ਕੋਈ।
ਨਾਨਕ ਮਿਲੀਏ ਸ਼ਬਦ ਕਮਾਏ।
ਹਾਂ, ਸ਼ਬਦ ਦੀ ਕਮਾਈ ਨਾਲ ਉਹ ਵਾਹਿਗੁਰੂ ਮਿਲਦਾ। ਇਹ ਇੱਥੇ ਤੱਕ ਹੀ ਸੀ ਬਸ। ਕਿੰਨੇ ਸ਼ਬਦ ਹੋਏ ਨੇ ਪਤਾ ਦੇਖਿਓ?
ਛੇ।
ਅੱਛਾ, ਛੇ। ਹਾਂ, ਇੱਥੇ ਤੱਕ ਹੀ ਸੀ। ਇਹੀ ਸ਼ਬਦ ਬਾਰੇ ਪੜ੍ਹ ਲਓ ਤੁਸੀਂ, ਪੜ੍ਹ ਲਓ। ਹਾਂਜੀ, ਹੁਕਮ ਕਰੋ। ਕਿਹੜੀ? हाँ जी केड़ी तृष्णा तो तृष्ण होना है। हाँ मेरे मन की तृष्णा नहीं बुझदी मैं वास करती हाँ। हाँ जी हाँ मैं प्रेम नु चखना नहीं किया मेरे प्यारे। हाँ अगे इस करके मैं आसा तो नित करती हाँ पर तृष्णा बुझदी नहीं अजय जी आसा की है। हाँ चलो जी पढ़ो सारे अगला शब्द यही इकट्ठे पढ़ लो जिथों चलिया शब्द है सारे पढ़ लो हाजिरी ला लो।
बसंत
माया मोह शब्द जलाए
हाँ जी। माया मोह
शब्द
जलाए
मन तन हरिया
मन तन हरिया
सतगुर पाए
सतगुर पाए।
चलो अगे
सफलो बिरख हर कै द्वार साची बाणी नाम प्यार ए मन सह सुभाए सच फल लागा सतगुर पाए रहाओ आपे नेड़ा आपे दूर गुर कै शब्द देख सद हजूर शावकनी फूल बनरा गुरमुख बिकस सह सुभाए आमदन कीर्तन करै दिन राति सतगुर झूठ प्रांत प्रपंच वेख रहया विस्माद गुरमुख पाईया
नाम प्रसाद
आपे करता सब रस भोग
जो किश करे सोई पर होग
वड्डा दाता तिल ना तमाए नानक लिए शब्द कमाए
नानक ते विश्राम नानक
नानक
मिलिए शब्द कमाए
मिलिए शब्द कमाए।
वाहेगुरु जी का खालसा वाहेगुरु जी की फतेह।